अमरदास गुर हृदय नित त्यावो जी हृदय नित त्यावो। श्री गुर रामदास गुण गावो। श्री अर्जन बिघ्नन के नाशक बिघ्नन के नाशक। हर गोविंद शुभ सुमत प्रकाशक। श्री हरे राय नमो कर जोरी नमो कर जोरी। गुर हर कृष्ण मनाए भोरी। तेग बहादुर परम कृपाला जी परम कृपाला। श्री गुर गोबिंद सिंह विशाला। तरों तरा पर पुन पुन सीसा जी पुन पुन सीसा। बंदो बार बार जगदीसा। जिसमें अमृत ज्ञान है माणक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को वंदना सिर चरणन परदार। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। कहां बुद्ध प्रभु तुच्छ हमारी। वर्ण सके महिमा जो तिहारी। हम न सकत कर सिफत तुम्हारी। आप ले हो तुम कथा सुधारी। हम न सकत कर सिफत तुम्हारी। आप ले हो तुम कथा सुधारी।
सतनाम श्री वाहे गुरु साहिब जी। जिम तुम बाजन खाई जवार। तुम आए हो उस तिहार। हमरे साथ दयो एक चेला। देख आवे वो हमरो मेला। जिम तुम बाजन खाई जवार।
वाहे गुरु जी का खालसा। वाहे गुरु जी की फतेह। दीन दयाल भगत वत्सल। पार ब्रह्म पूर्ण परमेश्वर सतगुरु। धन धन श्री गुरु नानक देव साहिब जी महाराज। पंथ दे वाली सरबंस दानी। वाली दो जहान साहिब कमाल अमृत के दाते सतगुरु। धन धन श्री गुरु गोबिंद सिंह साहिब जी महाराज। दसे गुरु साहबाना दी आत्मक जोत। जाग दी जोत चावर छतर तख्त ते मालक। गद्दी उपर सुभाई मान प्रतख हर। जुगो जुग अटल सतगुरु। धन धन श्री गुरु ग्रंथ साहिब जी महाराज। गुरु दरबार अंदर जुड़ बैठी सतगुरु जी दी साजी नवाजे। गुरु खालसा गुरु रूप साध संगत जियो। आप जी वड्या भागा वाले हो कर्मा वाले हो। जो सतगुरु जी दी शरण लै करके गुरु जी के चरण परस के अपने जीवन नू सफला कर रहे हो। सतगुरु जी ने बेनती कृपा की है। संध्या के समय के दीवान सजाए गए हैं जिन्हां अंदर आप जी ने सोधर रहरास है बाणी के जाप सरवण की है। उपरंत अरदास ते सतगुरु जी के पावन पवित्र श्री मुख वाक आप जी ने बड़ी श्रद्धा भावना नाल सरवण की है। सो सतसंग जी हुण जो नित दी मर्यादा अनुसार आपां गुरु जी के चरणों का ओट आसरा लेंदे हुए श्री गुरपंथ प्रकाश जो गुरु खालसे की कथा है उसका आपां उसनू आरंभ किया है। हुण उसका समा होया है। सतगुरु श्री गुरु गोबिंद सिंह महाराज जी की जीवना की जी कथा है वह सूखम तौर पर कवि जी ने बयान इतने की हुई इस ग्रंथ में वो आप सरवण कर रहे हाँ। ਉਂਜ ਸਤਿਗੁਰੂ ਜੀ ਦੀ ਜਿਹੜੀ ਕਥਾ ਹੈ ਸੰਪੂਰਨ ਤੌਰ 'ਤੇ ਉਹ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜੋ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ ਹੈ। ਉਹ ਕਥਾ ਜੇ ਸੰਪੂਰਨ ਤੌਰ 'ਤੇ ਸਰਵਣ ਕਰੀਏ ਤਾਂ ਘੱਟੋ ਘੱਟ 2-2.5 ਸਾਲ ਦਾ ਸਮਾਂ ਲੱਗਦਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਦੀ ਪੂਰਨ ਬਾਲ ਲੀਲਾ ਤੋਂ ਲੈ ਕੇ ਅੰਤਮ ਸਮੇਂ ਤੱਕ ਜੀਵਨ ਕੌਤਕਾਂ ਦੀ ਕਥਾ ਹੈ। ਇੱਥੇ ਖਾਲਸੇ ਦੀ ਕਥਾ ਦਾ ਮੁੱਢ ਬੰਨਣ ਵਾਸਤੇ ਭੂਮਿਕਾ ਕਵੀ ਜੀ ਨੇ ਨਿਭਾਈ ਹੈ। ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ ਕਿ ਸਤਿਗੁਰ ਜੀ ਦਾਦੂ ਦੁਆਰੇ 'ਤੇ ਪਹੁੰਚੇ ਹੈ, ਜੈਪੁਰ ਦੇ ਨੇੜੇ ਦੱਖਣ ਦੀ ਦਿਸ਼ਾ ਨੂੰ ਚਾਲਾ ਮਾਰਿਆ ਸੀ, ਜਿਸ ਕਰਕੇ ਉੱਥੋਂ ਦੇ ਮਹੰਤ ਜੈਤ ਰਾਮ ਜੀ ਗੁਰੂ ਜੀ ਮਿਲੇ, ਬੜੀ ਸਤਿਗੁਰ ਜੀ ਦੀ ਸੇਵਾ ਕੀਤੀ, ਚਰਚਾ ਵਿਚਾਰ ਵਟਾਂਦਰੇ ਹੋਏ। ਅਖੀਰੀ ਗੱਲ ਚੱਲੀ ਹੈ ਕਿ ਅਸੀਂ ਦੱਖਣ ਦੀ ਦਿਸ਼ਾ ਵੱਲ ਜਾ ਰਹੇ ਹਾਂ ਅਤੇ ਮਹੰਤ ਜੈਤ ਰਾਮ ਜੀ ਕਹਿਣ ਲੱਗੇ ਵੀ ਮਹਾਰਾਜ ਜੀ ਦੱਖਣ ਦਿਸ਼ਾ ਵਿੱਚ ਨੰਦੇੜ ਗੋਦਾਵਰੀ ਦੇ ਕਿਨਾਰੇ 'ਤੇ ਇੱਕ ਨਾਰਾਇਣ ਦਾਸ ਨਾਮ ਦਾ ਸੰਤ ਰਹਿੰਦਾ ਹੈ। ਉਹ ਸੰਤਾਂ ਦਾ ਬੜਾ ਨਿਰਾਦਰ ਕਰਦਾ ਹੈ, ਮਸਕਰੀਆਂ ਕਰਦਾ ਹੈ, ਪਹਿਲਾਂ ਬੜਾ ਸਤਿਕਾਰ ਕਰਦਾ ਹੈ ਬਿਠਾ ਕਰਕੇ ਆਪਣੇ ਪਲੰਘ 'ਤੇ, ਅਤੇ ਜਦੋਂ ਕੋਈ ਸੰਤ ਬਹਿ ਜਾਂਦਾ ਹੈ ਪਲਟਾ ਦਿੰਦਾ ਹੈ, ਸੁੱਟ ਕੇ ਥੱਲੇ ਬੜਿਆਂ ਮਸਕਰੀਆਂ ਹਾਸੇ ਮਖੌਲ ਡਾਉਂਦਾ ਹੈ, ਤੁਸੀਂ ਉੱਧਰ ਵੱਲ ਨਾ ਜਾਇਓ ਕਿਉਂਕਿ ਉਹਨਾਂ ਨੂੰ ਬੜੀ ਸ਼ਕਤੀ ਦਿੱਤੀ ਹੋਈ ਹੈ, ਅਨੂਣੀਆਂ ਸਿੱਧ ਨੇ, ਅਤੇ ਹੁਣ ਨਾਰਾਇਣ ਦਾਸ ਬੈਰਾਗੀ ਬੜੀਆਂ ਸ਼ਕਤੀਆਂ ਦਾ ਮਾਲਕ ਹੈ। ਇੱਕ ਪੋਥੀ ਦਿੱਤੀ ਸੀ ਜਿਸ ਪੋਥੀ ਵਿੱਚ ਜੰਤਰ ਮੰਤਰ ਤੰਤਰ ਰਿੱਧੀਆਂ ਸਿੱਧੀਆਂ ਹੋਰ ਔਸ਼ਧੀਆਂ ਕੋਈ ਦਵਾਈਆਂ ਬਣਾਉਣੀਆਂ ਹੋਣ, ਜੰਤਰ ਮੰਤਰ ਨਾਲ ਜ਼ਹਿਰੀਲੀਆਂ ਵਸਤਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਾ, ਇਹ ਸਭ ਉਹਦੇ ਵਿੱਚ ਲਿਖਿਆ ਹੋਇਆ ਸੀ। ਆਕਾਸ਼ ਵਿੱਚ ਉੱਡ ਜਾਣਾ, ਬੂਟਿਆਂ ਵੇਲਾਂ ਤੋਂ ਬੁਲਵਾ ਲੈਣਾ, ਆਪਣੇ ਮੰਤਰ ਦੀ ਸਿੱਧੀ ਨਾਲ ਮੀਂਹ ਪਵਾ ਦੇਣਾ, ਫਿਰ ਮੀਂਹ ਹਟਾ ਦੇਣਾ, ਬਾਰਿਸ਼ ਪਾ ਦੇਣੀ, ਗਰਮੀ ਵਿੱਚ ਗੜੇ ਪਵਾ ਦੇਣੇ, ਇਸ ਤਰ੍ਹਾਂ ਮਹਾਰਾਜ ਜੀ ਉਹਦੇ ਵਿੱਚ ਬਹੁਤ ਸਿੱਧੀਆਂ ਸੀ ਪੋਥੀ ਵਿੱਚ ਲਿਖੀਆਂ ਹੋਈਆਂ, ਜਿਸ ਨੂੰ ਨਾਰਾਇਣ ਦਾਸ ਨੇ ਚੰਗੀ ਤਰ੍ਹਾਂ ਪੜ੍ਹ ਕੇ ਆਪਣੇ ਵਿੱਚ ਧਾਰਨ ਕੀਤਾ ਹੋਇਆ ਸੀ। ਇਸ ਕਰਕੇ ਮੇਰੀ ਬੇਨਤੀ ਹੈ ਕਿ ਮਹਾਰਾਜ ਜੀ ਉਸ ਦਿਸ਼ਾ ਵੱਲ ਨਾ ਜਾਇਓ। ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਸਾਡਾ ਮੇਲ ਹੋਵੇਗਾ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਮਹੰਤ ਜੈਤ ਰਾਮ ਜੀ ਕਿ ਉਹਨੂੰ ਅਸੀਂ ਸੇਵਕ ਬਣਾ ਲਵਾਂਗੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ। ਅਸੀਂ ਹੁਣ ਮੂਲ ਪਿੱਛੇ ਨਹੀਂ ਹਟਦੇ ਕਿਉਂਕਿ ਅਸੀਂ ਇਸੇ ਕੰਮ ਨੂੰ ਤੇ ਧਰਤੀ 'ਤੇ ਆਏ ਹਾਂ। ਯਾਹੀ ਕਾਜ ਧਰਾ ਜਗ ਮਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਇਸੇ ਕਰਕੇ ਤੇ ਜਨਮ ਲਿਆ ਹੈ। ਐ ਸੰਤੋ ਐ ਸਾਧੂ, ਸਮਝ ਲਿਓ ਆਪਣੇ ਮਨ ਵਿੱਚ ਕਿ ਧਰਮ ਚਲਾਵਣ ਦੁਸ਼ਟ ਉਪਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਵਾਸਤੇ, ਸੰਤਾਂ ਦੀ ਰੱਖਿਆ ਵਾਸਤੇ, ਦੁਸ਼ਟਾਂ ਨੂੰ ਮੁੱਢੋਂ ਕੱਢਣ ਵਾਸਤੇ ਗੁਰੂ ਜੀ ਨੇ ਇਸ ਤਰ੍ਹਾਂ ਕਿਹਾ ਹੈ। ਫਿਰ ਵਿਦਾਇਗੀ ਲਈ ਹੈ ਮਹੰਤ ਜੈਤ ਰਾਮ ਕੋ, ਉਹ ਅੱਗੇ ਬਰਸਾਂਘਾ ਜਾ ਰਿਹਾ ਹੈ। ਆਓ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੇ ਚਰਣਾਂ ਵਿੱਚ ਹਾਜ਼ਰੀਆਂ ਲਵਾਉਂਦੇ ਹੋਏ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀਸ, ਸਾਰੇ ਬੜੇ ਪਿਆਰ ਨਾਲ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਤੁਮ ਬਾਜਨ ਖਾਈ ਜਵਾਰ,
ਮਹੰਤ ਜੈਤ ਰਾਮ ਕਹਿੰਦਾ ਹੈ ਸਤਿਗੁਰੂ ਜੀ ਤੁਸੀਂ ਉਹ ਦਿਸ਼ਾ ਵੱਲ ਨਹੀਂ ਜਾਣਾ ਹੈ, ਜੇ ਜਾਣਾ ਹੈ ਤੇ ਕੋਈ ਉਰੇ ਪਰੇ ਚੱਲ ਜਾਇਓ, ਉੱਥੇ ਬਿੱਦ ਵੀ ਬਹੁਤ ਕਰਦਾ ਹੈ ਸੰਤਾਂ ਦੀ ਨਾਰਾਇਣ ਦਾਸ। ਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਜ਼ਰੂਰ ਜਾਵਾਂਗੇ, ਉਦੋਂ ਵੇਖਾਂਗੇ ਉਹ ਕਿੰਨੀ ਕੁ ਸਿੱਧੀ ਸ਼ਕਤੀ ਦਾ ਮਾਲਕ ਹੈ, ਉਹਦਾ ਗੁਰੂ ਕਿਹੜਾ ਹੈ। ਅਤੇ ਗੁਰੂ ਜੀ ਨੇ ਕਿਹਾ ਮਹੰਤ ਜੈਤ ਰਾਮ ਨੂੰ ਕਿ ਦੇਖ ਮਹੰਤ ਜੀ ਤੁਸੀਂ ਕਿੰਨੇ ਸ਼ਕਤੀਆਂ ਦੇ ਮਾਲਕ ਸੀ, ਸਿੱਧੀਆਂ ਦੇ ਮਾਲਕ ਸੀ, ਅਤੇ ਤੁਹਾਡੇ ਸ਼ਕਤੀ ਨਾਲ ਹੀ ਸਾਡੇ ਬਾਅਦ ਜਿਹੜੇ ਮਾਸਾਹਾਰੀ ਸੀ ਮਾਸ ਖਾਣ ਵਾਲੇ ਤੇ ਉਹਨਾਂ ਨੇ ਵੇਖ ਲਓ ਤੁਹਾਡਾ ਲੰਗਰ ਪ੍ਰਵਾਨ ਕਰ ਲਿਆ ਜਵਾਰ ਖਾ ਲਈ ਜਿਵੇਂ
ਤੁਮ ਆਏ ਹੋ ਉਸਦੇ ਹਾਰ
ਪਰਮੰਤ ਜੀ ਤੁਸੀਂ ਉਸ ਤੋਂ ਹਾਰ ਕੇ ਆ ਗਏ ਹੋ ਉਹਨਾਂ ਜਿੱਤ ਲਏ ਹੈ ਤੁਹਾਨੂੰ ਨਰਾਇਣ ਦਾਸ ਨੇ ਆਪਣੀ ਸ਼ਕਤੀਆਂ ਨਾਲ ਪਰ ਅਸੀਂ ਉਹਨੂੰ ਇਵੇਂ ਕਬਜ਼ ਕਰਾਂਗੇ ਜਿਵੇਂ ਤੁਹਾਡੇ ਜਵਾਰ ਨੂੰ ਖਾਧਾ ਹੈ ਸਾਡੇ ਬਾਜਾਂ ਨੇ ਪਰ ਤੁਸੀਂ ਉੱਧਰੋਂ ਹਾਰ ਆਏ ਹੋ ਅਸੀਂ ਉਸ ਨੂੰ ਇਸੇ ਤਰ੍ਹਾਂ ਹੀ ਕਬਜ਼ 'ਚ ਕਰਾਂਗੇ ਹੁਣ
ਹਮਰੇ ਸਾਥ ਦਇਓ ਇੱਕ ਚੇਲਾ
ਇਸ ਕਰਕੇ ਜੈਦ ਰਾਮ ਜੀ ਮਹੰਤ ਜੀ ਸੰਤ ਜੀ ਇੱਕ ਆਪਣਾ ਜਿਹੜਾ ਚੇਲਾ ਹੈ ਬਾਲਗਾ ਹੈ ਸ਼ਿਸ਼ ਹੈ ਉਹ ਸਾਡੇ ਨਾਲ ਭੇਜੋ
ਦੇਖ ਆਵੇ ਬਹੁ ਹਮਰੋ ਮੇਲਾ
ਉਹਨੂੰ ਤੁਸੀਂ ਸਾਡੇ ਨਾਲ ਭੇਜੋ ਜਦੋਂ ਆਪਣੇ ਅੱਖੀਂ ਵੇਖੇਗਾ ਕਿ ਉਹਦੇ ਅਸਾਂ ਨੇ ਕੀ ਕੀਤਾ ਹੈ ਉਹ ਵੇਖ ਕੇ ਤੁਹਾਨੂੰ ਸਾਰੀ ਜਿਹੜੀ ਮਿੱਥਿਆ ਹੈ ਉੱਥੋਂ ਦੀ ਗੱਲ ਸੁਣਾਵੇਗਾ
ਜੋ ਸਤ ਨਾਨਕ ਕਲਾ ਸਵਾਈ
ਕਿਉਂਕਿ ਉਹ ਦੱਸੇਗਾ ਤੁਹਾਨੂੰ ਆ ਕੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਅਨੰਤ ਕਾਲਾ ਲੈ ਠਾਕੁਰ ਚੜਿਆ ਜੋ ਸੱਤ ਸਰੂਪ ਹਨ ਤ੍ਰੇਕਾਲ ਆਬਾਦ ਜੋ ਆਦਿ ਜਗਾਦ ਸੱਚ ਹਨ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਕਲਾ ਹੈ ਉਹ ਦੁਗਣੀ ਚੌਗਣੀ ਹੈ ਹੈ ਮਹੰਤ ਜੈਦ ਰਾਮ
ਉਸ ਲਹਿੰਗੇ ਪੈਰੀ ਲਾਈ
ਅਸੀਂ ਤੈਨੂੰ ਵਾਅਦਾ ਕਰਦੇ ਹਾਂ ਕਿ ਉਹ ਜੋ ਮਸ਼ਕਰੀਆਂ ਕਰਨ ਵਾਲਾ ਨਰਾਇਣ ਦਾਸ ਹੈ ਸੰਤਾਂ ਨੂੰ ਮਖੌਲ ਠੱਠੇ ਕਰਦਾ ਹੈ ਉਹਨੂੰ ਆਪਣੇ ਪੈਰੀ ਆਪਣੇ ਚਰਨੀ ਲਾ ਲਵਾਂਗੇ ਜ਼ਰੂਰ
ਕਿਉਂ ਕਹਿ ਸਤਿਗੁਰ ਹੁਆ ਤੇ ਤੁਰੇ
ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਹੰਤ ਜੈਦ ਰਾਮ ਤੋਂ ਉਹ ਦਾਦੂ ਦੁਆਰਾ ਸੀ ਜਿੱਥੇ ਉੱਥੋਂ ਵਿਦਾਇਗੀ ਲੈਣ ਲਈ ਤੁਰੇ ਹਨ
ਪੁੱਛਿਓ ਰਾਹੇ ਬੰਦੇ ਕੇ ਪੁਰੇ
ਨਾਲ ਹੀ ਪੁੱਛਿਆ ਵੀ ਦੱਸੋ ਉਹ ਨਰਾਇਣ ਦਾਸ ਰਹਿੰਦਾ ਕਿੱਥੇ ਹੈ ਉਹ ਸਾਰਾ ਸਾਨੂੰ ਅਦਾ ਪਤਾ ਉਹ ਸ਼ਹਿਰ ਦਾ ਉਹ ਇਲਾਕੇ ਦਾ ਦੱਸ ਦਿਓ ਜੀ
ਦੋਹਰਾ ਸਤਿਗੁਰ ਪਹੁੰਚੇ ਜਾਏ ਤਹੇ
ਸਤਿਗੁਰੂ ਜੀ ਚੱਲਦੇ ਚੱਲਦੇ ਦੱਖਣ ਦੇ ਇਲਾਕੇ ਵਿੱਚ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨੰਦੇੜ ਜਿੱਥੇ ਬੰਦਾ ਘਾਟ ਗੁਰਦੁਆਰਾ ਸਾਹਿਬ ਅੱਜ ਵੀ ਹੁਣ ਸੁਭਾਏਮਾਨ ਹੈ ਬੜੀ ਸੁੰਦਰ ਜਗ੍ਹਾ ਹੈ ਉਸ ਥਾਂ ਤੇ ਗੁਰੂ ਜੀ ਚੱਲ ਗਏ ਹਨ ਗੋਦਾਵਰੀ ਦੇ ਕਿਨਾਰੇ
ਉਤਰੇ ਦੇਖ ਸਥਾਨ
ਉਸ ਸਥਾਨ ਤੇ ਜਾ ਕੇ ਉਤਰ ਗਏ ਹੈ ਜਿੱਥੇ ਬੰਦਾ ਘਾਟ ਗੁਰਦੁਆਰਾ ਸਾਹਿਬ ਹੈ ਅੱਜ ਸਾਧ ਸੰਗਤ ਜੀ ਅੱਜ ਵੀ ਜਾਈਏ ਉੱਥੇ ਬੜੀ ਸ਼ਾਂਤੀ ਹੈ ਜਿਹੜੇ ਸੰਤ ਹੈ ਕਮਾਈ ਵਾਲੇ ਸਿਮਰਨ ਵਾਲੇ ਉਹ ਗੋਦਾਵਰੀ ਦੇ ਕਿਨਾਰੇ ਬਾਣੀ ਦਾ ਅਭਿਆਸ ਕਰਦੇ ਆ ਮੂਲ ਮੰਤਰ ਦਾ ਜਪਜੀ ਸਾਹਿਬ ਦੇ ਪਾਠਾਂ ਦਾ ਬੜਾ ਉੱਥੇ ਉਹ ਸਿਮਰਨ ਕਰਦੇ ਹਨ ਕਿਉਂਕਿ ਬੜੀ ਸ਼ਾਂਤ ਜਗ੍ਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਜੋ ਪਹਿਲਾਂ ਨਰਾਇਣ ਦਾਸ ਵਿਰਾਗੀ ਸੀ ਇਹਨਾਂ ਨੇ ਬੜੀ ਸੁੰਦਰ ਜਿਹੜੀ ਜਗ੍ਹਾ ਉੱਥੇ ਬਣਾਈ ਹੋਈ ਸੀ ਤੇ ਗੁਰੂ ਜੀ ਦੀ ਕੁਟੀਆ ਵਿੱਚ ਜਾ ਉਤਰੇ ਹਨ
ਬਿਨ ਬੈਲੀ ਹਰਟ ਚਲੈ
ਕੀ ਵੇਖਿਆ ਹੈ ਕਿ ਬਿਨਾਂ ਬੋਲ ਦਾ ਦੋਈ ਹਰਟ ਚੱਲ ਰਹੇ ਹੈ ਜਿਹੜੇ ਖੂਹਾਂ ਦੇ ਵਿੱਚ ਹੁੰਦੇ ਆ ਪਾਣੀ ਵਾਲੇ ਬਲਦ ਜਿਹੜੇ ਹੁੰਦੇ ਆ ਉਹ ਆਲੇ ਦੁਆਲੇ ਘੁੰਮਦੇ ਆ ਜਿਸ ਕਰਕੇ ਉਹ ਖੂਹ ਦੀ ਹਲਟ ਚੱਲਦੀ ਹੈ ਇੱਥੇ ਜਾ ਕੇ ਵੇਖਿਆ ਹੈ ਵੀ ਕੋਈ ਹੁਣ ਉੱਥੇ ਬਲਦ ਤਾਂ ਹੈ ਨਹੀਂ ਪਰ ਖੂਹ ਦੀਆਂ ਜਿਹੜੀਆਂ ਹਲਟਾਂ ਪਾਣੀ ਵਾਲੀਆਂ ਉਹ ਆਪੋ ਆਪ ਹੀ ਚੱਲ ਰਹੀਆਂ ਹਨ
ਲਖੇ ਅਚੰਭ ਜਹਾਨ
ਪਰ ਜਿਹੜੇ ਦੁਨੀਆਂ ਦੇ ਲੋਕ ਜਦੋਂ ਜਾਂਦੇ ਆ ਉਸ ਥਾਂ ਤੇ ਉਹ ਵੇਖ ਹੈਰਾਨ ਹੋ ਜਾਂਦੇ ਵੀ ਵਾਹ ਇੱਥੇ ਕੋਈ ਬੋਲਦ ਨਹੀਂ ਹੈ ਆਪਣੇ ਆਪ ਪਾਣੀ ਚੱਲ ਰਿਹਾ ਹੈ ਅਤੇ ਸਾਰੇ ਫਲ ਬੂਟਿਆਂ ਨੂੰ ਰੁੱਖਾਂ ਨੂੰ ਆਪੇ ਪਾਣੀ ਪਈ ਜਾਂਦਾ ਹੈ ਦੁਨੀਆਂ ਦੇ ਲੋਕ ਵੇਖ ਕੇ ਹੈਰਾਨ ਹੁੰਦੇ ਹਨ
ਚੋ ਪਈ ਬਹੁਤ ਜਗ੍ਹਾ ਉਨ ਪੇਚ ਬਣਾਈ
ਇਸ ਪ੍ਰਕਾਰ ਉਹਨੇ ਆਪਣਾ ਜਿਹੜਾ ਆਸ਼ਰਮ ਸੀ ਬਹੁਤ ਸੁੰਦਰ ਬਣਾਇਆ ਹੋਇਆ ਸੀ
ਦੇਖਤ ਚਿੱਤ ਜਿਸ ਰਹਿ ਲੁਭਾਈ
ਜਿਸ ਨੂੰ ਦੇਖਦਿਆਂ ਹੀ ਚਿੱਤ ਲੁਭਾਏ ਮਾਣ ਹੋ ਜਾਂਦਾ ਉੱਥੇ ਫਸ ਜਾਂਦਾ ਕਿ ਹੁਣ ਮੈਂ ਇੱਥੇ ਰਵਾਂ ਸੁੰਦਰ ਰੁੱਖ ਫਲ ਬੂਟੇ ਬੜੀਆਂ ਸੋਹਣੀਆਂ ਵੇਲਾਂ ਅਤੇ ਗੋਦਾਵਰੀ ਦਾ ਕਿਨਾਰਾ ਹਵਾ ਵੀ ਬਹੁਤ ਸੋਹਣੀ ਉੱਥੇ ਆਉਂਦੀ ਹੈ ਅਤੇ ਜਿਸ ਕਰਕੇ ਵੇਖ ਕੇ ਮਨ ਲੁਭਾਏ ਮਾਣ ਹੋ ਜਾਂਦਾ ਵੀ ਮੈਂ ਇੱਥੇ ਹੀ ਹੁਣ ਬੜਾ ਕਰ ਲਵਾਂ ਆਪਣਾ
ਪਲੰਘ ਅੰਦਰ ਤੋਂ ਤਹਿ ਇੱਕ ਡਹਾ
ਇੱਕ ਜਿਹੜੀ ਕੁਟੀਆ ਸੀ ਨਾਰਾਇਣ ਦਾਸ ਦੀ, ਉਹਦੇ ਅੰਦਰ ਬੜਾ ਸੋਹਣਾ ਜਿਹੜਾ ਪਲੰਘ ਉਹ ਡਾਇਆ ਹੋਇਆ ਸੀ।
ਗੱਦੀ ਸਰਹਾਣ ਉੱਪਰ
ਉਹਦੇ ਉੱਪਰ ਗੱਦੀ ਬੜੀ ਸੁੰਦਰ ਰੱਖੀ ਹੋਈ ਸੀ, ਤੇ ਸਰਾਣੇ ਤਕੀਏ ਜਿਹੜਾ ਜਿਵੇਂ ਆਸਨ ਲਾਉਣਾ ਹੁੰਦਾ ਕਿਸੇ ਗੁਰੂ ਪੀਰ ਨੇ, ਉਹਦੇ ਬੈਠਣ ਵਾਸਤੇ ਬਹੁਤ ਸੋਹਣਾ ਪਲੰਘ ਬਣਾਇਆ ਹੋਇਆ ਸੀ।
ਸਵਾ ਸੌ ਗਜ ਤਰ ਉੱਚੋ ਰਹੇ,
ਪਰ ਜਿਹੜਾ ਉਹ ਪਲੰਘ ਸੀ ਨਾ ਉਹ ਸਵਾ ਗਜ ਉੱਚਾ ਹੀ ਰਹਿੰਦਾ ਸੀ। 36 ਇੰਚ ਦਾ ਗਜ ਹੁੰਦਾ ਹੈ ਤੇ ਸਵਾ ਗਜ 45 ਇੰਚ, ਤੇ 45 ਇੰਚ ਉਹ ਜਿਹੜਾ ਆਸਣ ਸੀ ਨਾ ਉਹ ਧਰਤੀ ਤੋਂ ਉੱਚਾ ਹੀ ਰਹਿੰਦਾ ਸੀ, ਉਹਦੇ ਪਾਵੇ ਥੱਲੇ ਨਹੀਂ ਲੱਗਦੇ ਸਨ।
ਨਾਰਾਇਣ ਦਾਸ ਤਿਸ ਉੱਪਰ ਬਹਿ,
ਜਿਸ ਦੇ ਉੱਪਰ ਉਹ ਨਾਰਾਇਣ ਦਾਸ ਵੈਰਾਗੀ ਸੰਤ ਬੈਠਦਾ ਸੀ।
ਔਰ ਬਹਿ ਤਿਸ ਦੇ ਗਿਰਾਏ,
ਤੇ ਜੇ ਕੋਈ ਆ ਕੇ ਬੈਠ ਜਾਂਦਾ ਹੋਰ ਉਹਨੂੰ ਪਲਟਾ ਕੇ ਥੱਲੇ ਸੁੱਟ ਦਿੰਦਾ, ਕਿ ਜਦੋਂ ਕੋਈ ਸੰਤ ਚਲਾ ਗਿਆ ਉਹਨੂੰ ਵੇਖ ਲਿਆ ਅਤੇ ਬੜਾ ਸਤਿਕਾਰ ਕੀਤਾ, ਸੰਤ ਜੀ ਆ ਬੈਠੋ ਪਲੰਘ ਤੁਹਾਡੇ ਵਾਸਤੇ ਹੀ ਹੈ, ਅਤੇ ਜਦੋਂ ਸੰਤ ਨੂੰ ਕਹਿਣਾ ਇਸ ਤਰ੍ਹਾਂ ਸੋਚਣਾ ਹੈ ਵੀ ਲੱਗਦਾ ਮੇਰਾ ਸਨਮਾਨ ਆਦਰ ਕਰ ਰਹੇ ਹਨ ਇਹ, ਉਹ ਸੰਤ ਜਦੋਂ ਕੋਈ ਬੈਠ ਜਾਂਦਾ ਹੈ ਉਸੇ ਵਕਤ ਹੀ ਆਪਣੇ ਚੇਲਿਆਂ ਨੂੰ ਕਹਿ ਕੇ ਉਹ ਆਸਣ ਪਲਟਾ ਦਿੰਦੇ ਜਾਂ ਸ਼ਕਤੀ ਨਾਲ ਪਲਟਾ ਦਿੰਦੇ, ਉਹ ਸੰਤ ਵਿਚਾਰਾ ਥੱਲੇ ਦੇ ਆਸਣ ਉੱਪਰ। ਇਸ ਤਰ੍ਹਾਂ ਜੇ ਕੋਈ ਦੂਜਾ ਬੈਠਦਾ ਤੇ ਉਹਨੂੰ ਸੁੱਟ ਦਿੰਦੇ ਪਲੰਘ ਤੋਂ ਥੱਲੇ ਤੇ ਪਲੰਘ ਉੱਪਰ ਕਰ ਦਿੰਦੇ।
ਇਸੇ ਬਿਉਂਤ ਤੇ ਉਹਨੇ ਬਣਾਏ,
ਇਸੇ ਤਰੀਕੇ ਨਾਲ ਹੀ ਉਹ ਨਾਰਾਇਣ ਦਾਸ ਵੈਰਾਗੀ ਨੇ ਬਣਾਇਆ ਹੋਇਆ ਸੀ। ਸੰਤਾਂ ਨੂੰ ਟੂੰਹਦਾ ਸੀ, ਪਰਖ ਕਰਦਾ ਸੀ, ਅੰਤ ਲੈਂਦਾ ਸੀ, ਇਹ ਵੇਖਾਂਗਾ ਜੇ ਸ਼ਕਤੀ ਦਾ ਮਾਲਕ ਹੋਊਗਾ ਮੇਰੇ ਤੋਂ ਜ਼ਿਆਦਾ ਤੇ ਪਲਟੇਗਾ ਨਹੀਂ ਡਿੱਗੇਗਾ ਨਹੀਂ, ਜੇ ਘੱਟ ਸ਼ਕਤੀ ਹੋਵੇਗੀ ਤੇ ਡਿੱਗੇਗਾ। ਇਸੇ ਵਿਉਂਤ ਕਰਕੇ ਹੀ ਇਹੋ ਜਿਹਾ ਆਸਣ ਬਣਾਇਆ ਹੋਇਆ ਸੀ।
ਦੂਹਰਾ ਪਹੁੰਚਿਓ ਸਤਿਗੁਰ ਜਿਹ ਸਮੇਂ,
ਜਿਸ ਸਮੇਂ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੀ ਕੁਟੀਆ ਵਿੱਚ ਪਹੁੰਚੇ ਹਨ।
ਗਇਓ ਬੰਦੋ ਕਹੂੰ ਔਰ,
ਉਦੋਂ ਬੰਦਾ ਜਿਨ੍ਹਾਂ ਦਾ ਨਾਮ ਬਾਅਦ 'ਚ ਬਾਬਾ ਬੰਦਾ ਸਿੰਘ ਜੀ ਬਹਾਦਰ ਸਤਿਗੁਰੂ ਜੀ ਨੇ ਰੱਖਿਆ ਹੈ, ਉਦੋਂ ਕਹਿੰਦੇ ਨਾਰਾਇਣ ਦਾਸ ਹੋਰ ਕਿਤੇ ਜਗ੍ਹਾ ਵੱਲ ਗਿਆ ਹੋਇਆ ਸੀ।
ਪਲੰਘ ਸਿੰਗਾਰਿਓ ਦੇਖ ਕੇ,
ਤੇ ਪਲੰਘ ਇਹਨੇ ਬੜਾ ਸ਼ਿੰਗਾਰਿਆ ਹੋਇਆ ਸੀ, ਐ ਤਕੀਏ ਆਸਣ ਲਾਉਣ ਨੂੰ, ਢੂਆਂ ਲਾਉਣ ਨੂੰ ਸਰਾਣੇ, ਤੇ ਗੱਦੀ ਬੜੀ ਸੁੰਦਰ ਸਜਾਈ ਹੋਈ ਸੀ ਪਲੰਘ ਉੱਤੇ।
ਗੁਰ ਛੜ ਬੈਠੇ ਦੌਰ,
ਤੇ ਸਵਾ ਜਿਹੜਾ ਗਜ ਉੱਚਾ ਰਹਿੰਦਾ ਸੀ ਪਲੰਘ, ਗੁਰੂ ਜੀ ਨੇ ਸੁੰਦਰ ਆਸਣ ਵੇਖ ਕੇ ਤੇ ਕਾਲੀ ਨਾਲ ਉੱਤੇ ਜਾ ਬੈਠੇ ਹਨ।
ਚੌ ਪਈ ਤਿਸ ਕੇ ਬੱਕਰੇ ਸਿੰਘਨ ਘਾਏ,
ਇਹਨੇ ਉੱਥੇ ਬੱਕਰੇ ਆਪਣੇ ਛੱਡੇ ਹੋਏ ਸੀ ਆਪਣੇ ਡੇਰੇ ਵਿੱਚ ਆਸ਼ਰਮ 'ਚ, ਤੇ ਸਿੰਘਾਂ ਨੇ ਜਾਂਦੇ ਇਹਦੇ ਬੱਕਰਿਆਂ ਨੇ ਪਹਿਲਾਂ ਚਟਕਾਇਆ, ਇਹਦੇ ਬੱਕਰੇ ਮਜਾ ਲਿਆ ਕਿ ਕੋਈ ਉਹ ਫਲ ਬੂਟਾ ਖਾ ਲੈਣ, ਤੁਰੇ ਫਿਰਦੇ ਹੈ ਪਰ ਖਾਂਦੇ ਕੁਝ ਨਹੀਂ, ਇਸ ਤਰ੍ਹਾਂ ਰਾਖੀ ਸਗੋਂ ਕਰ ਰਹੇ ਹੈ ਵੀ ਕੋਈ ਜਾਨਵਰ ਨਾ ਖਾਵੇ ਆ ਕੇ।
ਕਾਟ ਕੂਟ ਤੇ ਦੇਗਨ ਪਾਏ,
ਤੇ ਉਹ ਸਿੰਘਾਂ ਨੇ ਕਾਟ ਕੂਟ ਕੇ ਇਹਦੇ ਜਿਹੜੇ ਬੱਕਰੇ ਸੀ ਉਹਨਾਂ ਨੂੰ ਰੱਖ ਦਿੱਤਾ।
ਤਿਸ ਚੇਲੇ ਜਾ ਕਰੀ ਪੁਕਾਰ,
ਇਹਦਾ ਚੇਲਾ ਹੁਣ ਕੋਈ ਨਾ ਕੋਈ ਤਾਂ ਉੱਥੇ ਹੈ ਹੀ ਸੀ ਆਸ਼ਰਮ ਵਿੱਚ, ਉਹਨੇ ਜਦੋਂ ਵੇਖਿਆ ਜਾ ਕੇ ਪੁਕਾਰ ਕੀਤੀ, ਬੇਨਤੀ ਕੀਤੀ ਕਿ ਐ ਨਾਰਾਇਣ ਦਾਸ,
ਕਰਾਏ ਕ੍ਰੋਧ ਲੈ ਆਏ ਨਾਰ,
ਦੱਸਿਆ ਸੰਤ ਜੀ ਇੱਥੇ ਬੈਠੇ ਹੋਏ ਹੋ ਤੁਸੀਂ, ਆਪਣੇ ਆਸ਼ਰਮ 'ਚ ਕੋਈ ਆ ਗਿਆ ਹੈ, ਤੁਹਾਡੇ ਆਸਣ 'ਤੇ ਕੋਈ ਬੈਠ ਗਿਆ ਹੈ, ਅਤੇ ਉਹਦੇ ਨਾਲ ਫੌਜਾਂ ਹਨ, ਪਤਾ ਨਹੀਂ ਕਿਹੋ ਜਿਹਾ ਪਹਿਰਾਵਾ ਉਹਨਾਂ ਨੇ ਪਾਇਆ ਹੋਇਆ ਹੈ, ਅਤੇ ਉਹਨਾਂ ਤੁਹਾਡੇ ਬੱਕਰੇ ਵੀ ਮਾਰ ਮੁਕਾਏ ਹਨ, ਇਸ ਤਰ੍ਹਾਂ ਬੜਾ ਕ੍ਰੋਧ ਜਿਹਾ ਕਰਾ ਕੇ ਨਾ ਅੱਗ ਪੂਰੀ ਲਾ ਕੇ ਤੇ ਲੈ ਆਇਆ ਹੈ ਨਾਰਾਇਣ ਦਾਸ ਨੂੰ ਨਾਲ।
ਦੇਖਤ ਪਲੰਘ ਸੋ ਅਤਰ ਹੋ ਭਰਿਓ,
ਜਦੋਂ ਵੇਖਿਆ ਵੀ ਪਲੰਘ ਤੇ ਹੁਣ ਸਤਿਗੁਰੂ ਜੀ ਅੱਗੇ ਬੈਠੇ ਹੋਏ ਸੀ, ਇਹ ਵੇਖ ਕੇ ਨਾਰਾਇਣ ਦਾਸ ਬੜੇ ਗੁੱਸੇ ਵਿੱਚ ਆਇਆ।
ਕ੍ਰੋਧਤ ਹੁਕਮ ਬੀਰਨ ਕੋ ਕਰਿਓ,
ਬੜੇ ਗੁੱਸੇ ਵਿੱਚ ਆ ਕਹਿਣ ਲੱਗਾ ਆਪਣੇ ਬੀਰਨ ਨੂੰ, ਓਏ ਤੁਸੀਂ ਕੀ ਕਰਦੇ ਹੋ ਇੱਥੇ ਬੈਠੇ ਹੋਏ, ਇੱਧਰ ਵੇਖੋ ਇਹ ਕਿੱਦਾਂ ਬੈਠਾ, ਸੰਭਾਲੋ ਇਹਨੂੰ।
ਜਾ ਬੀਰਨ ਤਬ ਪਲੰਘ ਉਠਾਇਆ,
ਜਾ ਕੇ ਕਹਿੰਦੇ ਆ ਪਲੰਘ ਚੁੱਕੋ, ਇਹ ਪਲੰਘ ਨੂੰ ਪਲਟਾ ਦਿਓ, ਜਿਹੜੇ ਬੈਠੇ ਹੋਏ ਹੈ ਇਹਨਾਂ ਨੂੰ ਜਿਹੜਾ ਥੱਲੇ ਕਰ ਦਿਓ। ਹੁਕਮ ਕੀਤਾ ਇਹਨੇ ਆਪਣੇ ਚੇਲਿਆਂ ਨੂੰ, ਉਹਨਾਂ ਨੇ ਜਾ ਕੇ ਤੇ ਕੀਤੀ ਹੈ ਚਲਾਕੀ ਪਲੰਘ ਚੁੱਕਣਾ ਚਾਹਿਆ ਜਿਹਦੇ ਤੇ ਸਤਿਗੁਰ ਜੀ ਬੈਠੇ ਹਨ।
ਸਤਿਗੁਰ ਤੀਰ ਹੈ ਸਾਥ ਦਬਾਇਆ,
ਗੁਰੂ ਜੀ ਨੇ ਚੌਹਾਂ ਪਾਵਿਆਂ ਤੇ ਇੱਕ ਇੱਕ ਤੀਰ ਰੱਖ ਦਿੱਤਾ ਹੈ ਤੇ ਉਹ ਪਲੰਘ ਨੂੰ ਦਾਬੀ ਦਿੱਤਾ ਹੈ।
ਫੇਰ ਮਕਲਨ ਲਾਇਓ ਤਾਨ, ਫੇਰ ਮਕਲਨ ਲਾਇਓ ਤਾਨ।
ਇਹ ਜਿਹੜੇ ਚੇਲੇ ਵੀਰ ਸੀ ਨਰਾਇਣ ਦਾਸ ਦੇ, ਇਹਨਾਂ ਨੇ ਤਾਣ ਬੜਾ ਜ਼ੋਰ ਲਾਉਣ ਵੀ ਪਲਟਾਈਏ ਪਰ ਪਲਟੇ ਨਾ ਹੁਣ।
ਤਾਂ ਫਿਰ ਉੱਠਿਓ ਨਾ ਅੰਗੁਲ ਸਮਾਨ,
ਇਹਨਾਂ ਕੋ ਕਹਿੰਦੇ ਉਂਗਲ ਜਿੰਨਾ ਵੀ ਪਲੰਘ ਨਹੀਂ ਉੱਠਿਆ, ਜਿਹੜਾ 45 ਇੰਚ ਧਰਤੀ ਤੋਂ ਉੱਚਾ ਸੀ ਨਾ ਸਵਾ ਗਜ, ਇਹਨਾਂ ਕੋ ਇੱਕ ਉਂਗਲ ਵੀ ਜਿਹੜਾ ਪਲੰਘ ਉਹ ਹਿੱਲਿਆ ਨਾ। ਫਿਰ
ਪਲੰਘ ਅਚਲ ਲਖ ਹੋਏ ਗਏ ਕੋਇਲਾ,
ਜਦੋਂ ਹੁਣ ਪਲੰਘ ਅਚਲ ਹੋ ਗਿਆ ਹੈ ਚਲਾਏ ਮਾਣ ਕਿਤੇ ਹਿਲਦਾ ਜੁਲਦਾ ਨਹੀਂ, ਵੇਖ ਕੇ ਨਰਾਇਣ ਦਾਸ ਕੋਲਾ ਹੋ ਗਿਆ ਹੈ, ਅੱਗ ਬੜੀ ਲੱਗ ਰਹੀ ਹੈ।
ਕ੍ਰੋਧ ਸਾਧ ਫਿਰ ਮੁਕਲਨ ਬੋਲਾ,
ਮੁਕਲਨ
ਕ੍ਰੋਧ ਸਾਧ ਫਿਰ ਮੁਕਲਨ ਬੋਲਾ।
ਬੜੇ ਕ੍ਰੋਧ ਦੇ ਨਾਲ ਨਰਾਇਣ ਦਾਸ ਆਪਣੇ ਵੀਰਾਂ ਨੂੰ ਚੇਲਿਆਂ ਨੂੰ ਫਿਰ ਕਿਹਾ ਇਹਨੇ,
ਤੁਰਤ ਇਸੇ ਕੀ ਜਾਨ ਉਡਾਵੋ,
ਉਹ ਕੀ ਕਰਦੇ ਹੋ ਵੇਖੀ ਜਾਂਦੇ ਹੋ, ਇਹਨੂੰ ਫੜੋ ਤੇ ਇਹਦੀ ਜਾਨ ਕੱਢ ਦਿਓ, ਇਹਨੂੰ ਮਾਰ ਦਿਓ।
ਇਤੀ ਦੇਰ ਤੁਮ ਕਾਹੇ ਲਾਵੋ,
ਆ ਕਿਉਂ ਇੰਨੀ ਦੇਰ ਲਾਈ ਹੋਈ ਹੈ, ਪਲੰਘ ਚੁੱਕਦੇ ਹੋ ਚੁੱਕਿਆ ਨਹੀਂ ਜਾਂਦਾ, ਇਹ ਤੁਹਾਨੂੰ ਹੋ ਕੀ ਗਿਆ ਹੈ, ਇਹ ਪਕੜੋ ਪਲੰਘ ਪਲਟਾਓ ਥੱਲੇ ਸੁੱਟੋ ਤੇ ਇਹਦੀ ਜਾਨ ਕੱਢ ਦਿਓ।
ਦੋਹਰਾ ਤਬੈ ਮੁਕਲਨ ਉਸ ਕਹਿਓ,
ਤਦੋਂ ਇਹਦੇ ਵੀਰਾਂ ਨੇ ਚੇਲਿਆਂ ਨੇ ਅਗੋ ਨਰਾਇਣ ਦਾਸ ਨੂੰ ਕਿਹਾ,
ਹਮ ਕਿਛ ਰੱਖਿਓ ਨਾ ਤਾਨ।
ਕਹਿਣ ਲੱਗੇ ਮਹਾਰਾਜ ਜੀ ਕੀ ਕਰੀਏ, ਬੜਾ ਜ਼ੋਰ ਲਾਉਂਦੇ ਹਾਂ, ਕੋਈ ਜ਼ੋਰ ਲੱਗਦਾ ਨਹੀਂ ਹੈ ਹੁਣ,
ਜੋ ਇਨ ਕੋ ਹਮ ਦੁੱਖ ਦੇਵੇ,
ਵੀ ਜੇ ਅਸੀਂ ਚਾਹੁੰਦੇ ਹਾਂ ਇਹਨਾਂ ਨੂੰ ਕੋਈ ਦੁੱਖ ਦਈਏ ਕੋਈ ਤਕਲੀਫ ਦਈਏ,
ਸੋ ਪਵੇ ਹਮ ਪਰ ਆਣ,
ਉਹਦੇ ਉਲਟਾ ਸਾਡੇ ਤੇ ਆ ਪੈਂਦੀ ਹੈ, ਅਸੀਂ ਚਾਹੁੰਦੇ ਪਲੰਘ ਪਲਟਾ ਦਈਏ ਇਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਕਰੀਏ, ਉਹਦੇ ਉਲਟਾ ਸਾਡੇ ਉੱਤੇ ਆ ਪੈ ਰਹੀ ਹੈ।
ਚੋ ਪਈ ਜੋ ਉਸ ਕੋ ਹਮ ਦੁੱਖ ਚਹਿਲਾਇਆ,
ਜੇ ਅਸੀਂ ਚਾਹੁੰਦੇ ਹਾਂ ਕੋਈ ਇਹਨਾਂ ਨੂੰ ਦੁੱਖ ਦਈਏ ਆਪਣੀ ਸ਼ਕਤੀ ਨਾਲ, ਕੋਈ ਇਹਨਾਂ ਨੂੰ ਕਲਪਾਉਣਾ ਚਾਹੀਏ,
ਭੂਤ ਹਿਰਦੇ ਹਮ ਦੁੱਖ ਸਵਾਇਆ,
ਆਪਾਂ ਨਹੀਂ ਕੀ ਹੁੰਦਾ ਹੈ ਸਗੋਂ ਹਿਰਦੇ ਵਿੱਚ ਦੂਣਾ ਸਾਨੂੰ ਦੁੱਖ ਹੁੰਦਾ ਹੈ, ਅਸੀਂ ਚਾਹੁੰਦੇ ਹਾਂ ਕੋਈ ਇਹਨਾਂ ਨੂੰ ਦੁੱਖ ਦਈਏ ਪਰੇਸ਼ਾਨ ਕਰੀਏ, ਉਲਟਾ ਸਾਡੇ ਤੇ ਆ ਪੈਂਦਾ ਹੈ, ਸਾਨੂੰ ਸਗੋਂ ਦੂਣਾ ਚਾਉਣਾ ਜਿਹੜਾ ਦੁੱਖ ਹੁੰਦਾ ਹੈ।
ਜੋ ਹਮ ਇਸਕੇ ਨੇੜੇ ਜਾਵੇ,
ਐ ਨਰਾਇਣ ਦਾਸ ਜੀ ਇੱਕ ਹੋਰ ਗੱਲ, ਜਦੋਂ ਅਸੀਂ ਇਹਨਾਂ ਦੇ ਨੇੜੇ ਜਾਂਦੇ ਹਾਂ ਨਾ, ਨੇੜੇ ਹੋ ਕੇ ਆ ਪਲੰਘ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ,
ਤੇਜ ਅਗਨ ਸੋ ਹਮੇ ਜਲਾਵੇ,
ਉਹ ਉਹਨਾਂ ਦਾ ਇੰਨਾ ਤੇਜ ਪ੍ਰਤਾਪ ਹੈ, ਤੇਜ ਪ੍ਰਤਾਪ ਕਰਕੇ ਸਾਨੂੰ ਅੱਗ ਜੀ ਲੱਗਦੀ ਹੈ, ਸਾਨੂੰ ਸੇਕਾ ਵੱਜਦਾ ਹੈ, ਕਿਉਂਕਿ ਸਤਿਗੁਰ ਜੀ ਦਾ ਰੱਬੇ ਨੂਰ ਬਹੁਤ ਸੀ, ਆਪ ਪਰਮਾਤਮਾ ਹੈ ਅਤੇ ਪਰਮਾਤਮਾ ਹੈ ਹੀ ਪ੍ਰਕਾਸ਼ ਸਰੂਪ, ਸਤ ਚੇਤਨ ਆਨੰਦ ਸਰੂਪ ਹੈ, ਅਤੇ ਗੁਰੂ ਜੀ ਦਾ ਤੇਜ ਪ੍ਰਤਾਪ ਕਰਕੇ ਇਹਨਾਂ ਹੁਣ ਜਦੋਂ ਚੁੱਕਦੇ ਪਲੰਘ, ਅਤੇ ਗੁਰੂ ਜੀ ਦੇ ਤੇਜ ਪ੍ਰਤਾਪ ਕਰਕੇ ਇਹਨਾਂ ਨੂੰ ਬੜੀ ਜਲਨ ਜਿਹੀ ਹੁੰਦੀ ਹੈ,
ਤਬੈ ਮਵਕਲਨ ਐਸ ਉਚਾਰੀ,
ਤਦੋਂ ਇਹਨਾਂ ਵੀਰਾਂ ਨੇ ਨਰਾਇਣ ਦਾਸ ਦਿਆਂ ਨੇ ਚੇਲਿਆਂ ਨੇ ਇਸ ਤਰ੍ਹਾਂ ਕਿਹਾ,
ਇਨਕੇ ਆਗੇ ਹਮ ਭਏ ਹਾਰੀ,
ਐ ਨਰਾਇਣ ਦਾਸ ਸੰਤ ਜੀ ਹੁਣ ਸਾਡੀ ਕੋਈ ਵਾਹ ਪੇਸ਼ ਨਹੀਂ ਹੈ, ਸਾਡੀ ਕੋਈ ਚੱਲਦੀ ਨਹੀਂ, ਅਸੀਂ ਹਾਰ ਹੰਪ ਗਏ ਹਾਂ,
ਜਬ ਹਮ ਉਨਕੇ ਨੇੜੇ ਜਾਵੇ,
ਅਸੀਂ ਜਦੋਂ ਇਹਨਾਂ ਦੇ ਨੇੜੇ ਜਾਂਦੇ ਹਾਂ,
ਆਪ ਗੋਪ ਤੇ ਆਪ ਜਲਾਵੇ,
ਅਸੀਂ ਗੁੱਸਾ ਕਰਕੇ ਨੇੜੇ ਜਾਂਦੇ ਹਾਂ ਵੀ ਹੁਣ ਪਲੰਘ ਪਲਟਾ ਹੀ ਦੇਣਾ ਹੈ, ਇਹਨਾਂ ਨੂੰ ਸੋਟੀ ਦੇਣਾ ਹੈ, ਉਹ ਗੁੱਸੇ ਨਾਲ ਸਗੋਂ ਅਸੀਂ ਸੜਦੇ ਮੱਜਦੇ ਹਾਂ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ,
ਛੁਟੈ ਤਬੈ ਜਬ ਸੀਸ ਨਿਵਾਵੇ,
ਹਾਂ ਜਦੋਂ ਛੁਟਕਾਰਾ ਜਾਂ ਕਰਨ ਵਾਸਤੇ ਸਿਰ ਜਾਂ ਭੁਲੇਖੇ ਨਾਲ ਲਿਆਉਂਦੇ ਹਾਂ ਵੀ ਸਾਨੂੰ ਬਖਸ਼ੋ, ਉਸੇ ਵੇਲੇ ਹੀ ਸਾਨੂੰ ਅਸੀਂ ਛੁੱਟ ਜਾਂਦੇ ਹਾਂ,
ਸੀਤਲ ਤਬ ਅਤ ਸੁਖ ਪਾਵੇ,
ਉਦੋਂ ਸੰਤ ਜੀ ਨਰਾਇਣ ਦਾਸ ਜੀ ਅਸੀਂ ਬੜੇ ਸੀਤਲ ਠੰਡੇ ਹੋ ਜਾਂਦੇ ਹਾਂ, ਬੜਾ ਸੁਖ ਪਾਉਂਦੇ
ਹਾਂ,
ਜਦੋਂ ਇਹ ਚੇਲੇ ਤਾਂ ਕਹਿੰਦੇ ਆ ਨਰਾਇਣ ਦਾਸ ਨੂੰ ਤੇ ਜਦੋਂ ਇਹਨੇ ਆਪਣੇ ਕੰਨੀ ਸੁਣੇ ਐਸੇ ਬਚਨ
ਭਇਓ ਚੰਬ ਅਤਿ ਭੈ ਕਹਿਣ,
ਇਹਨੂੰ ਬੜਾ ਜਿਹੜਾ ਚੰਬਾ ਬੜੀ ਹੈਰਾਨੀ ਹੋਈ ਹੈ।
ਜਬ ਹੁਣ ਸਤਿਗੁਰ ਨੇ ਨੀ ਦੇਖਾ,
ਇਹਨੂੰ ਬੜੀ ਹੈਰਾਨੀ ਹੋਈ ਹੈ, ਹਿਰਦੇ ਵਿੱਚ ਡਰਿਆ ਹੈ ਤੇ ਭੱਜ ਕੇ ਕਹਿਣ ਲੱਗਾ ਮੈਂ ਵੇਖਦਾ ਹਾਂ ਕੌਣ ਹੈ ਅੱਗੇ। ਨੱਠ ਕੇ ਗਿਆ ਹੈ, ਜਦੋਂ ਨਿੰਦਰਾ ਨਾਲ ਦੇਖਿਆ ਹੈ ਹੋਸ਼ ਇਹਨੂੰ ਭੁੱਲ ਗਈ ਹੈ।
ਆਪਣੇ ਬਲ ਤੇ ਅਧਿਕ ਬਹੁਲੇਖਾ,
ਕੀ ਵੇਖਿਆ ਹੈ ਕਿ ਇਹਦੇ ਰੱਬੀ ਨੂਰ ਹੈ, ਇੰਨੀ ਸ਼ਕਤੀਆਂ ਦੇ ਮਾਲਕ, ਮੈਂ ਇੰਨੀਆਂ ਸ਼ਕਤੀਆਂ ਦਾ ਮਾਲਕ ਆਪਣੇ ਆਪ ਨੂੰ ਮੰਨਦਾ ਹਾਂ, ਇਹਨਾਂ ਦੀ ਤੇ ਕੋਈ ਗਿਣਤੀ ਮਿਣਤੀ ਨਹੀਂ ਹੈ, ਇਹਦੇ ਗਤਮਿਤ ਤੋਂ ਪਰੇ ਇਹ ਹਨ। ਇਸ ਤਰ੍ਹਾਂ ਆਪਣੇ ਤੋਂ ਵੱਧ ਸ਼ਕਤੀਆਂ ਦਾ ਮਾਲਕ ਜਾਣਿਆ ਹੈ ਗੁਰੂ ਜੀ ਨੂੰ।
ਫਿਰ ਸਿੱਖ ਪ੍ਰਤ ਵੀਰ ਚਲਾਏ,
ਇਹਨੇ ਕਿਹਾ ਵੀ ਇੱਧਰ ਤੇ ਕੋਈ ਵਾਹ ਪੇਸ਼ ਨਹੀਂ ਚੱਲਦੀ, ਚਲੋ ਇਹਨਾਂ ਦੇ ਜਿਹੜੇ ਨਾਲ ਫੌਜਾਂ ਜੀ ਆਈਆਂ ਹੋਈਆਂ ਹਨ ਤੇ ਉਹਨਾਂ ਵੱਲ ਹੀ ਚੱਕਰ ਚਲਾਈਏ, ਕਿਉਂਕਿ ਇਹਨਾਂ ਨੇ ਸਿੰਘਾਂ ਨੇ ਇਹਦੇ ਬਗਰੇ ਝਟਕਾਏ ਹੋਏ ਸੀ। ਤੇ ਇਹਨੇ ਸਿੰਘਾਂ ਨੀ ਵੇਖ ਕੇ ਆਪਣੇ ਚੇਲਿਆਂ ਨੂੰ ਫਿਰ ਕਿਹਾ
ਜਿਨ ਜਿਨ ਲੈਥੇ ਬੱਕਰੇ ਕਾਏ,
ਇਹਨਾਂ ਨੂੰ ਫੜੋ ਸਜ਼ਾ ਦਿਓ ਜਿਨ੍ਹਾਂ ਨੇ ਸਾਡੇ ਬੱਕਰੇ ਮਾਰੇ ਹੋਏ ਹਨ।
ਸੂਰਠਾ ਸੋ ਫਿਰ ਆਏ ਵੀਰ,
ਉਹ ਜਿਹੜੇ ਚੇਲੇ ਸੀ ਹੁਕਮ ਦੇ ਬੱਜੇ ਹਨ ਨਰਾਇਣ ਦਾਸ ਦੇ, ਉਸੇ ਵੇਲੇ ਭੱਜ ਕੇ ਤੇ ਸਿੰਘਾਂ ਵੱਲ ਗਏ ਹਨ।
ਸਿੰਘਨ ਕਹਿ ਢਿੱਗ ਸੁਣ ਢੁਕੈ,
ਤੇ ਸਿੰਘਾਂ ਦੇ ਕੋਲ ਜਾ ਢੁਕੇ ਹੈ ਵੀ ਤੁਹਾਨੂੰ ਦੱਸਦੇ ਹਾਂ ਪਤਾ ਬਿਨਾਂ ਪੁੱਛੇ ਕਿਸੇ ਤੋਂ ਸਾਡੇ ਬੱਕਰੇ ਕੋ ਤੁਸੀਂ ਉਹਨੇ ਮਾਰੇ ਹਨ।
ਉਨਕੋ ਰਚਕ ਤੀਰ,
ਪਰ ਕਹਿੰਦੇ ਉਹਨਾਂ ਦੀ ਜਿਹੜੀ ਰੱਖਿਆ ਕਰਦੇ ਹੈ ਨਾ ਉਹ ਸਤਿਗੁਰ ਜੀ ਦੇ ਤੀਰ ਕਰ ਰਹੇ ਹੈ, ਮਹਾਰਾਜ ਦੇ ਤੀਰ ਸ਼ਕਤੀ ਉੱਥੇ ਵਰਤ ਰਹੀ ਹੈ, ਸਿੱਖਾਂ ਦੇ ਆਲੇ ਦੁਆਲੇ ਤੀਰ ਘੁੰਮੀ ਜਾਂਦੇ ਹਨ।
ਫਿਰ ਸੁਦਰਸ਼ਨ ਚੱਕਰ ਜਿਮ,
ਜਿਵੇਂ ਕਹਿੰਦੇ ਵਿਸ਼ਨੂੰ ਭਗਵਾਨ ਦਾ ਆਪਣੇ ਭਗਤਾਂ ਦੇ ਦੁਆਲੇ ਚੱਕਰ ਫਿਰਦੇ ਹੈ ਨਾ, ਸੁਦਰਸ਼ਨ ਚੱਕਰ ਫਿਰਦਾ ਹੈ ਵਿਸ਼ਨੂੰ ਭਗਵਾਨ ਦਾ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਤੀਰ ਸਿੱਖਾਂ ਦੇ ਦੁਆਲੇ ਘੁੰਮ ਰਹੇ ਹੈ, ਇਹਨਾਂ ਦਾ ਹੱਥ ਨਹੀਂ ਪੈਂਦਾ, ਸੋਚਦੇ ਆ ਕਿ ਸਾਡੇ ਅੰਦਰ ਦੀ ਨਾ ਲੰਘ ਜਾਂਦਾ ਹੋਵੇ।
ਦੋਹਰਾ ਵੀਰ ਫਿਰੇ ਜਬ ਸਿੱਖਣ ਤੇ,
ਇਸ ਤਰ੍ਹਾਂ ਕਹਿੰਦੇ ਜਦੋਂ ਇਹਦੇ ਚੇਲੇ ਬਾਲ ਕੇ ਵੀ ਸਿੰਘਾਂ ਤੋਂ ਵਾਪਸ ਆ ਮੁੜੇ ਆ ਵੀ ਸੰਤ ਜੀ ਸਾਡੇ ਕੋਈ ਵਾਹ ਪੇਸ਼ ਨਹੀਂ ਹੈ ਬਿਲਕੁਲ,
ਤਬ ਉਹਨਾਂ ਸੱਚੋ ਆਏ,
ਤਦੋਂ ਇਹਨੂੰ ਨਿਸ਼ਚੋ ਆਏ, ਇਹਨੂੰ ਭਰੋਸਾ ਆ ਗਿਆ ਵੀ ਸਾਉਣ ਅਸੀਂ ਕੁਝ ਨਹੀਂ ਕਰ ਸਕਦੇ, ਵਾਕਿਆ ਇਹ ਬਹੁਤ ਸ਼ਕਤੀਆਂ ਦੇ ਮਾਲਕ ਹਨ,
ਇਹ ਪੂਰੇ ਹੈ ਸਤਿਗੁਰੂ।
ਉਹਨੇ ਜਾਣ ਲਿਆ ਵੀ ਇਹਦੇ ਪੂਰੇ ਸਤਿ ਚੇਤਨ ਆਨੰਦ ਗਿਆਨ ਨੂੰ ਕੱਢ ਕੇ ਪ੍ਰਕਾਸ਼ ਦਾ ਰੂਪ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਦਾ, ਐਸੇ ਸੱਚੇ ਪਾਤਸ਼ਾਹ ਜੀ ਹਨ ਪੂਰੇ ਸਤਿਗੁਰੂ।
ਇਨ ਸਿੱਖਣ ਸਮ ਹਮ ਨਾਹੇ,
ਵੀ ਅਸੀਂ ਇਹਨਾਂ ਨੂੰ ਕੀ ਅੱਤ ਪਾਉਣਾ ਹੈ, ਪਲੰਘ ਤੋਂ ਕੀ ਸੁੱਟਣਾ ਹੈ, ਇਹਨਾਂ ਦੇ ਤੇ ਸਿੱਖਾਂ ਦੇ ਮੁਕਾਬਲੇ ਅਸੀਂ ਕੁਝ ਨਹੀਂ ਹਾਂ, ਸਾਡੀ ਸ਼ਕਤੀ ਕੰਮ ਨਹੀਂ ਕਰ ਰਹੀ ਹੈ, ਤੇ ਇਹਨਾਂ ਦੇ ਗੁਰੂ ਨੂੰ ਹੱਥ ਕੀ ਪਾ ਸਕਦੇ ਹਾਂ ਅਸੀਂ।
ਜੋ ਪਈ ਤਬ ਅਧੀਨ ਹੋਏ ਚਰਨੀ ਪਰਿਓ,
ਤਦੋਂ ਆਏ ਨੀ ਮਾਣਾ ਜਿਹਾ ਹੋ ਕੇ ਨਾ ਨਿਮਰਤਾ ਦੇ ਘਰ ਵਿੱਚ ਆ ਕੇ ਤੇ ਗੁਰੂ ਜੀ ਦੇ ਚਰਨੀ ਢਹਿ ਪਿਆ।
ਤਬ ਸਤਿਗੁਰ ਮੁਖ ਬਚਨੋ ਚਰਿਓ,
ਤਦੋਂ ਸਤਿਗੁਰ ਜੀ ਦੇ ਮੁਖੋਂ ਇਹ ਨਰਾਇਣ ਦਾਸ ਨੂੰ ਇਸ ਤਰ੍ਹਾਂ ਬਚਨ ਕਿਹਾ।
ਕੋ ਤੂੰ ਪੋਥੀ ਕੋ ਗੁਰ ਤੇਰਾ,
ਕੋ ਤੂੰ ਪੰਥੀ, ਵੀ ਤੂੰ ਦੱਸ ਆਪਣੇ ਆਪ ਦਾ ਸੰਤ ਬਣਿਆ ਫਿਰਦਾ ਹੈ, ਦੱਸ ਤੂੰ ਕਿ ਤੇਰਾ ਪੰਥ ਕਿਹੜਾ ਹੈ, ਕਿਹੜਾ ਪੰਥ ਵਿੱਚ ਤੂੰ ਸਾਧੂ ਹੈ,
ਕੋ ਗੁਰ ਤੇਰਾ,
ਤੇਰਾ ਗੁਰੂ ਕੌਣ ਹੈ ਜਿਹਨੇ ਤੈਨੂੰ ਇਹੋ ਜਿਹੀ ਮਦਦ ਦਿੱਤੀ ਹੋਈ ਹੈ ਕਿ ਸੰਤਾਂ ਦੇ ਨਾਲ ਮਸ਼ਕਰੀਆਂ ਠੱਠੇ ਸੰਤਾਂ ਨੂੰ ਜਿਹੜਾ ਪਲੰਘ ਤੇ ਬਿਠਾ ਕੇ ਥੱਲੇ ਸੁੱਟੀਏ, ਕਿੱਥੋਂ ਸਿੱਖਿਆ ਹੈ ਤੂੰ,
ਕਰੇ ਮਸਕਰੀ ਸੰਤਨ ਕੇਰਾ,
ਵੀ ਆ ਸੰਤਾਂ ਦੇ ਨਾਲ ਬੜੀਆਂ ਮਸਕਰੀਆਂ ਕਰਦਾ ਹੈ ਤੂੰ,
ਕਿਆ ਤੁਦ ਸਮਸਰ ਜਗ ਮੈਂ ਨਾਹੀ,
ਕੀ ਤੂੰ ਸੋਚਦਾ ਹੈ ਕਿ ਮੇਰੇ ਬਰਾਬਰ ਨਹੀਂ ਹੈ ਕੋਈ, ਤਾਂ ਮਸਕਰੀਆਂ ਕਰਦਾ ਹੈ, ਤਾਂ ਮਜ਼ਾਕ ਉਡਾਉਂਦਾ ਹੈ, ਤੇਰੇ ਮਨ ਚ ਕੀ ਇਹ ਭਰਮ ਹੈ ਕਿ ਮੇਰੇ ਜਿੰਨਾ ਕਿਸੇ ਅੰਦਰ ਬਲ ਹੈ ਨਹੀਂ,
ਕਿਆ ਬੜ ਕਲਾ ਇੱਕ ਤੁਮ ਹੀ ਮਾਹੀ,
ਜਾਂ ਤੂੰ ਮੰਨਦਾ ਹੈ ਕਿ ਜਿੰਨੀ ਵੀ ਕਲਾ ਹੈ ਸ਼ਕਤੀ ਹੈ ਸਭ ਮੇਰੇ ਵਿੱਚ ਹੀ ਹੈ, ਬਾਕੀ ਬੇਸ਼ਕਤੀਆਂ ਬੇਅਜ਼ਮਤਾਂ ਤੋਂ ਬਿਨਾਂ ਤੁਰੇ ਫਿਰਦੇ ਹਨ, ਐ ਨਰਾਇਣ ਦਾਸ ਦੱਸ ਸਾਨੂੰ ਕੀ ਸਮਝਦਾ ਹੈ ਆਪਣੇ ਆਪ ਨੂੰ ਕਿ ਮੇਰੇ ਚ ਸ਼ਕਤੀਆਂ ਹੈ ਕੱਲਾ ਜਾਂ ਮੇਰੇ ਚ ਕੱਲਾ ਬਲ ਹੈ,
ਦੋਹਰਾ ਕਰੇ ਮਸਕਰੀ ਸੰਤ ਜੋ,
ਤੈਨੂੰ ਹਜੇ ਤੱਕ ਇੰਨਾ ਰਟਨ ਕੀਤਾ ਸੰਤਾਂ ਨਾਲ, ਇੰਨੀ ਯਾਤਰਾ ਕੀਤੀ ਸੰਤਾਂ ਮਹੰਤਾਂ ਦੀ ਸੰਗਤ ਕੀਤੀ, ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਸੰਤਾਂ ਦੇ ਨਾਲ ਮਸ਼ਕਰੀ ਕੋਈ ਠੱਠੇ ਮਕੌਲ ਨਹੀਂ ਕਰੀ ਦੇ। ਜਿਹੜਾ ਕਰਦਾ ਹੈ ਨਾ ਸੰਤਾਂ ਨਾਲ ਮਜ਼ਾਕ ਟਿੱਚਰਾਂ ਕਰਦੇ ਆ, ਹੁਜਤ ਬਾਜ਼ੀਆਂ ਕਰਦੇ ਆ, ਉਹ ਖੁਆਰ ਹੁੰਦੇ ਹੈ। ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਹੁਜਤ ਕਰੇ ਪਲੀਤ। ਜਿਹੜੇ ਭਾਗਾਂ ਵਾਲੇ ਹੁੰਦੇ ਆ ਨਾ, ਉਹ ਸੰਤਾਂ ਦੀ ਸੇਵਾ ਕਰਦੇ ਆ, ਉਹਨਾਂ ਅੱਗੇ ਬੋਲਦੇ ਨਹੀਂ, ਆਪਣੀ ਹੁਜਤ ਬਾਜ਼ੀ ਨੇ ਅੱਗੇ ਰੱਖਦੇ। ਪਰ ਜਿਹੜੇ ਪਲੀਤ ਅਪਵਿੱਤਰ ਲੋਕ ਨੀਚ ਲੋਕ ਹੈ, ਉਹ ਸੰਤਾਂ ਨੂੰ ਟਿੱਚਰਾਂ ਕਰਦੇ ਹਨ। ਆ ਵੇਖੋ ਇਹਦਾ ਕਿਵੇਂ ਇਹਨਾਂ ਦੇ ਚੋਲਾ ਪਾਇਆ ਹੋਇਆ ਹੈ, ਸਾਰੀ ਜਿਹੜੀ ਵਿਹਲਾ ਹੈ, ਕੋਈ ਕੰਮ ਨਹੀਂ ਹੈ, ਧੰਦਾ ਨਹੀਂ ਹੈ, ਟੁੱਟੀ ਜੁੱਤੀ ਪਾਈ ਹੋਈ ਹੈ। ਇਸ ਕੰਮ ਕਰੇ ਤਾਂ ਜੁੱਤੀ ਚੰਗੀ ਪਾਵੇ ਨਾ ਇਹ। ਲੋਕ ਬੜੇ ਟਿੱਚਰਾਂ ਕਰਦੇ ਸੰਤਾਂ ਨੂੰ। ਮਹਾਰਾਜ ਕਹਿੰਦੇ ਆ ਨਰੈਣ ਦਾਸ, ਦੱਸ ਤੈਨੂੰ ਪਤਾ ਨਹੀਂ ਕਿ ਸੰਤਾਂ ਨੂੰ ਮਸ਼ਕਰੀ ਕਰੀਏ ਤੇ ਆਪਣਾ ਸੱਤਿਆ ਨਾਸ ਹੋ ਜਾਂਦਾ ਹੈ। ਸੰਤ ਕਾ ਦੁੱਖ ਨੂੰ ਜੰਮਦੇ ਨਹੀਂ ਛੁੱਟੈ। ਜਿਹੜਾ ਸੰਤ ਦਾ ਦੁਖੀ ਹੁੰਦਾ ਹੈ, ਨਿੰਦਕ ਹੁੰਦਾ, ਜੰਮ ਤੋਂ ਨਹੀਂ ਕਦੀ ਛੁੱਟਦਾ। ਸੰਤਾਂ ਦੀ ਨਿੰਦਿਆ ਕਰਨ ਵਾਲੇ ਜਿਹੜੇ ਆਪਣੇ ਸਾਰੇ ਕੁੱਲ ਦਾ ਨਾਸ਼ ਕਰ ਲੈਂਦੇ ਆ। ਕੁੱਲ ਡੋਬਣ ਕੀ ਰੀਤ, ਇੱਕ ਚੰਗੀ ਰੀਤ ਹੈ, ਜਿਹਨੇ ਕੁੱਲ ਡੁਬਾਉਣੀ ਹੋਵੇ ਉਹ ਸੰਤਾਂ ਦੇ ਨਾਲ ਮਸ਼ਕਰੀਆਂ ਕਰੇ। ਜਿਵੇਂ ਸਾਧ ਸੰਗਤ ਜੀ ਦੁਰਭਾਸ਼ਾ ਸਿਉਂ ਕਰ ਸਿਉਂ ਕਰਦ ਠਗੌਰੀ ਜਦ ਇਹ ਫਲ ਪਾਏ, ਗੁਰਬਾਣੀ ਦਾ ਫਰਮਾਨ ਹੈ। ਦੁਰਭਾਸ਼ਾ ਲਿਖੀ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਗੁਰੂ, ਯਮੁਨਾ ਨਦੀ ਦੇ ਕਿਨਾਰੇ ਬੈਠੇ ਆਪਣੇ ਮੌਜ ਵਿੱਚ ਆ ਕੇ ਸਮਾਧੀ ਲਾਈ ਹੋਈ ਸੀ। ਇਹ ਨਾ ਜਾਦਵ ਕੁੱਲ ਦੇ ਆ ਬੱਚਿਆਂ ਨੂੰ ਪਤਾ ਲੱਗਾ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਗੁਰੂ ਆਏ ਹੋਏ ਆ। ਜਿਹੜੀ ਜਾਮਵੰਤੀ ਸੀ ਨਾ ਗੋਪੀ, ਸ਼੍ਰੀ ਕ੍ਰਿਸ਼ਨ ਭਗਵਾਨ ਦੇ ਸਪਤਨੀ, ਉਹਦਾ ਗਾਂ ਪੁੱਤਰ ਸਾਂਬਾ ਸੀ, ਅਤੇ ਇਹਨਾਂ ਜਾਦਵਾਂ ਦੇ ਕੁੱਲ ਦੇ ਬੱਚਿਆਂ ਨੇ ਉਹਨੂੰ ਪਵਾ ਕੇ ਨਾ ਕੱਪੜੇ ਇਸਤਰੀਆਂ ਵਾਲੇ, ਢਿੱਡ ਦੇ ਬਾਟਾ ਜਿਹਾ ਬੰਨ ਕੇ, ਲੋਹੇ ਦਾ ਤਸਲਾ ਜਾਂ ਛੋਟਾ ਜਿਹਾ ਬੰਨ ਕੇ, ਅਤੇ ਜਾ ਕੇ ਦੁਰਭਾਸ਼ਾ ਲਿਖੀ ਅਤੇ ਪਾ ਚਲੇ ਗਏ। ਜਾ ਕੇ ਮਸ਼ਕਰੀਆਂ ਕਰਦੇ ਆ, ਸੰਤ ਜੀ ਆ ਦੱਸੋ ਇਹਦੇ ਘਰ ਆ ਇਸਤਰੀ ਦੇ ਘਰ ਲੜਕਾ ਹੋਵੇਗਾ ਕਿ ਲੜਕੀ ਹੋਵੇਗੀ। ਦੁਰਭਾਸ਼ਾ ਲਿਖੀ ਜੀ ਸਮਾਧੀ ਵਿੱਚ ਲੀਨ ਸਨ, ਨਹੀਂ ਬੋਲੇ। ਫਿਰ ਛੇੜਾ ਛੇੜਦੇ ਆ, ਆ ਸੰਤ ਜੀ ਦੱਸੋ ਆ ਲੜਕਾ ਹੋਵੇਗੀ ਕਿ ਲੜਕੀ ਹੋਵੇਗੀ। ਦੁਰਭਾਸ਼ਾ ਲਿਖੀ ਜੀ ਕਹਿਣ ਲੱਗੇ ਵੀ ਦੇਖੋ ਬੱਚਿਓ, ਮਜ਼ਾਕ ਆਪਣੇ ਹਾਨਦਿਆਂ ਨਾਲ ਹੁੰਦਾ, ਜਾਓ ਆਪਣਾ ਕੰਮ ਕਰੋ, ਖੇਡੋ ਤੁਸੀਂ। ਸੰਤਾਂ ਮੰਤਾਂ ਨੂੰ ਮਸ਼ਕਰੀਆਂ ਮਜ਼ਾਕ ਨਹੀਂ ਕਰੀਦੇ। ਇਹ ਕਹਿੰਦੇ ਲੈ ਤੁਸੀਂ ਕਹਿੰਦੇ ਸੰਤ ਹੋ, ਤੁਹਾਨੂੰ ਇੰਨਾ ਵੀ ਨਹੀਂ ਪਤਾ ਹੈ, ਬਸ ਖਾਣ ਪੀਣ ਦੀ ਸੰਤ ਹੋ, ਬੜੀਆਂ ਗੱਲਾਂ ਕੀਤੀਆਂ। ਸਤਿਗੁਰੂ ਦੁਰਭਾਸ਼ਾ ਲਿਖੀ ਜੀ ਨੂੰ ਕੁਝ ਨਹੀਂ ਕਿਹਾ ਫਿਰ ਵੀ, ਕਿ ਚਲੋ ਕ੍ਰਿਸ਼ਨ ਭਗਵਾਨ ਦੇ ਪੁੱਤਰਾਂ ਵਿੱਚੋਂ ਹੈ, ਕੀ ਕਹਿਣਾ ਹੈ। ਹੁਣ ਬਾਲ ਹੱਠ ਹੈ ਬਹੁਤ ਖਰਾਬ, ਇਸਤਰੀ ਹੱਠ, ਬਾਲ ਹੱਠ, ਰਾਜ ਹੱਠ, ਇਹ ਹੱਠ ਪਕੜ ਲੈਣ ਮਨਾਉਣਾ ਬਹੁਤ ਔਖਾ ਹੈ। ਫਿਰ ਮਜ਼ਾਕ ਕੀਤਾ, ਤੁਸੀਂ ਦੱਸਦੇ ਨਹੀਂ ਤੁਸੀਂ ਕਾਹਦੇ ਸੰਤ ਹੋ, ਕਿ ਕਿਹੜਾ ਆ ਇਸ ਇਸਤਰੀ ਦੇ ਪੇਟੋਂ ਜੰਮੇਗਾ, ਮਖੌਲ ਕਰਦੇ ਆ। ਦੁਰਭਾਸ਼ਾ ਲਿਖੀ ਜੀ ਕਹਿਣ ਲੱਗੇ ਇਹਦੇ ਪੇਟੋਂ ਉਹ ਜਨਮੇਗਾ ਜਿਹੜਾ ਤੁਹਾਡੇ ਕੁੱਲ ਦਾ ਨਾਸ ਕਰ ਦੇਵੇਗਾ। ਜਦੋਂ ਇੱਦਾਂ ਕਿਹਾ ਹੈ ਨਾ, ਸੁਣ ਕੇ ਹੈਰਾਨ ਹੋ ਗਏ ਬੱਚੇ, ਬੜੇ ਘਾਬਰ ਗਏ, ਭੱਜੇ ਭੱਜੇ ਗਏ ਸ਼੍ਰੀ ਕ੍ਰਿਸ਼ਨ ਭਗਵਾਨ ਕੋਲ। ਕਹਿਣ ਲੱਗੇ ਮਹਾਰਾਜ ਜੀ ਅਸੀਂ ਗਲਤੀ ਕਰ ਬੈਠੇ ਹਾਂ, ਉਹ ਇੱਦਾਂ ਕਹਿ ਦਿੱਤਾ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਵੀ ਇਹ ਤੁਸਾਂ ਨੇ ਕੰਮ ਬਹੁਤ ਮਾੜਾ ਕੀਤਾ ਹੈ, ਇਹ ਤਾਂ ਹੁਣ ਹੋਣਾ ਹੀ ਹੋਣਾ ਹੈ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਗੁਰਬਾਣੀ ਦਾ ਫੁਰਮਾਨ ਹੈ, ਭਗਤ ਮੁੱਖ ਹੈ ਤੈ ਬੋਲਦੇ ਸੇ ਵਚਨ ਹੋ ਬੰਦੇ। ਜਿਹੜੇ ਭਗਤ ਮੁੱਖੋਂ ਵਚਨ ਕਹਿ ਦੇਣ ਨਾ, ਉਹ ਤਾਂ ਪੱਕੇ ਹੋਣੇ ਹੀ ਹੋਣੇ ਹੈ, ਪਰ ਕੋਈ ਨਹੀਂ ਰੋਕ ਸਕਦਾ ਉਹਨੂੰ। ਅਤੇ ਫਿਰ ਕੀ ਹੋਇਆ, ਸ਼੍ਰੀ ਕ੍ਰਿਸ਼ਨ ਭਗਵਾਨ ਨੇ ਬਾਟਾ ਲੈ ਕੇ ਨਦੀ ਦੇ ਕਿਨਾਰੇ ਜਾ ਕੇ ਉਹਨੂੰ ਚੰਗੀ ਤਰ੍ਹਾਂ ਰਿਤਵਾਇਆ, ਕਸਾ ਦਿੱਤਾ, ਸਾਰਾ ਕਸਵਾ ਕਰਕੇ ਯਮੁਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤਾ। ਜਿਹੜਾ ਥੋੜ੍ਹਾ ਜਿਹਾ ਫਾਲਾ ਬਚਿਆ ਸੀ, ਕਿ ਜਿਹੜਾ ਹੁਣ ਖੁਰ ਨਹੀਂ ਸੀ ਸਕਦਾ, ਉਹ ਘਸਦਾ ਨਹੀਂ ਸੀ ਇਹਨਾਂ ਕੋਲੋਂ, ਉਹ ਨਦੀ ਵਿੱਚ ਸੁੱਟ ਦਿੱਤਾ ਯਮੁਨਾ 'ਚ। ਉਹ ਰੱਬ ਦੀ ਐਸੀ ਬਿਰਦ ਹੋਈ ਕਿ ਉਹ ਜਿਹੜਾ ਫਾਲਾ ਸੀ ਨਾ, ਉਹ ਮੱਖੀ ਨੇ, ਜਿਹੜੀ ਮੱਛੀ ਸੀ ਉਹਨੇ ਨਿਗਲ ਲਿਆ, ਮੱਛੀ ਖਾ ਗਈ। ਅਤੇ ਮੱਛੀ ਖਾ ਕੇ ਇਹਨਾਂ ਨੇ ਸ਼ਿਕਾਰੀ ਹੈ, ਸ਼ਿਕਾਰੀ ਨੇ ਉਹ ਮੱਛੀ ਦੇ ਜਾਲ ਪਾਇਆ, ਉਹਨੇ ਤਾਂ ਉੱਦਾਂ ਜਾਲ ਪਾਇਆ ਸੀ, ਮੱਛੀ ਉਹਦੇ ਕੋਲ ਆ ਗਈ। ਜਦੋਂ ਉਹਨੇ ਦੋ ਫਾੜ ਕੀਤੇ ਵਿੱਚ ਫਾੜਾ ਨਿਕਲਿਆ ਲੋਹੇ ਦਾ, ਚੰਗਾ ਜਾਣ ਕੇ ਉਹਨਾਂ ਤੀਰ ਦੇ ਅੱਗੇ ਲਾ ਲਿਆ। ਉਹ ਜਿਹੜਾ ਬਾਟਾ ਰਤਵਾਇਆ ਸੀ ਨਾ, ਰਗੜਿਆ ਸੀ, ਉਹ ਵਿਭਾਸ ਛੇਤਰ ਜਿਹੜਾ ਸੋਮਨਾਥ ਜਿਹੜਾ ਤੀਰਥ ਹੈ ਇੱਧਰ ਮੁੰਬਈ ਵੱਲ, ਮੁੰਬਈ ਤੋਂ ਅੱਗੇ ਉੱਥੇ ਜਮੁਨਾ ਨਦੀ ਲੰਘ ਸੀ ਨਾ, ਅਤੇ ਉੱਥੇ ਜਾ ਕੇ ਜਿਹੜਾ ਹੈ ਦਬ ਬਣ ਗਈ, ਉਦੋਂ ਦਬ ਪੈਦਾ ਹੋ ਗਈ। ਉਹ ਦਬ ਇੰਨੀ ਖਤਰਨਾਕ ਲੰਮੀ ਅਤੇ ਬੜੀ ਤਿੱਖੀ ਤਲਵਾਰਾਂ ਵਾਂਗ। ਅਤੇ ਜਦੋਂ ਜਾਦਵ ਉੱਧਰ ਗਏ ਹੈ ਨਾ, ਜਦੋਂ ਆਪਣੀ ਦੁਆਰਕਾ ਨਗਰੀ ਸਭ ਡੁੱਬ ਗਈ ਸੀ ਸਮੁੰਦਰ ਵਿੱਚ, ਅਤੇ ਉੱਧਰ ਨੂੰ ਗਏ ਦੁਆਰ, ਇਹ ਸਾਰੇ ਜਾਦਵ 56 ਕਰੋੜ ਇਹਨਾਂ ਨੇ ਸ਼ਰਾਬ ਪੀ ਲਈ, ਅਤੇ ਸ਼ਰਾਬ ਪੀਤੀ ਹੈ ਅਤੇ ਖੇਡ ਜੂਆ ਖੇਡਣ ਲੱਗ ਪਏ। ਜੂਆ ਖੇਡਦੇ ਖੇਡਦੇ, ਹੱਸਦੇ ਖੇਡਦੇ, ਅਤੇ ਆਪੋ ਵਿੱਚ ਹੀ ਗਾਲੋ ਗਾਲੀ ਹੋ ਗਏ। ਗਾਲੋ ਗਾਲੀ ਹੋਣ ਦੇ ਇੱਕ ਦੂਜੇ ਦੇ ਗਲ ਪੈ ਗਏ, ਗਲ ਪੈਂਦੇ ਪੈਂਦੇ ਘੁੰ ਜਿਹੜੇ ਹੈ ਘਸੁੰਨ ਮੁੱਕੀ ਹੋਏ, ਫਿਰ ਉਹ ਦਬ ਜਿਹੜੀ ਤੋੜ ਤੋੜ ਕੇ ਇੱਕ ਦੂਜੇ ਦੇ ਮਾਰਨ ਲੱਗ ਪਏ। ਉਹ ਮਾਰ ਮਾਰ ਕੇ ਦਬ ਨਾ ਇੱਕ ਦੂਜੇ ਦੇ, ਉਹ ਤਿੱਖੀ ਬਹੁਤ ਹੁੰਦੀ ਦਬ, ਅਤੇ ਇੱਦਾਂ ਹੀ ਸਾਰੀ ਜਿਹੜੀ ਜਾਦਵਾਂ ਦੀ ਕੋਹਲੀ ਨਾਸ ਹੋ ਗਈ। 56 ਕਰੋੜ ਜਾਦਵ ਇੱਦਾਂ ਹੀ ਪੂਰੇ ਹੋ ਗਏ ਲੜ ਲੜ ਕੇ। ਉਹ ਵਚਨ ਪੂਰਾ ਹੋਇਆ ਨਾ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਦੁਰਭਾਸ਼ਾ ਰਿਸ਼ੀ ਨੇ ਐਸਾ ਵਚਨ ਕੀਤਾ ਜਿਹਦੇ ਕਰਕੇ ਕੁਝ ਹੋ ਗਿਆ। ਅਤੇ ਜਿਹੜੇ ਸੀ ਸ਼੍ਰੀ ਕ੍ਰਿਸ਼ਨ ਭਗਵਾਨ, ਇਹ ਜੰਗਲ ਦੇ ਵਿੱਚ ਵਿਰਾਜਮਾਨ ਹੋਏ ਸੀ, ਲੰਮੇ ਪਏ ਸੀ, ਗੋਡੇ ਉੱਤੇ ਆਪਣਾ ਪੈਰ ਪਸਾਰ ਕੇ ਪਏ ਹੋਏ ਸੀ। ਇਹਨਾਂ ਦੇ ਚਰਣਾਂ ਵਿੱਚ ਪਦਮ ਸੀ, ਅਵਤਾਰਾਂ ਦੇ ਚਰਣਾਂ ਵਿੱਚ ਪਦਮ ਹੁੰਦਾ, ਇਹਨਾਂ ਲਿਸ਼ਕਣਾ ਬਹੁਤ ਲਿਸ਼ਕਦਾ ਹੈ, ਉਹ ਬਹੁਤ ਲਿਸ਼ਕਦਾ ਸੀ। ਉਹੜਾ ਸ਼ਿਕਾਰੀ ਜਿਹਨੇ ਫਾਲਾ ਲਾਇਆ ਹੋਇਆ ਸੀ ਆਪਣੇ ਤੀਰ ਦੇ ਉੱਪਰ, ਉਹ ਵੀ ਉੱਥੇ ਹੀ ਸੀ। ਵੇਖ ਲਓ ਪਰਮੇਸ਼ਰ ਦੀ ਵਿੱਦ ਕਿੱਧਰ ਦੀ ਕਿੱਧਰ ਗੱਲ ਗਈ। ਉਹਨੇ ਸੋਚਿਆ ਵੀ ਇਹ ਲੱਗਦਾ ਹਰਨ ਹੈ, ਹਿਰਨ ਹੈ। ਉਹਨੇ ਤੀਰ ਮਾਰਿਆ ਸ਼੍ਰੀ ਕ੍ਰਿਸ਼ਨ ਦੇ ਭਗਵਾਨ ਦੇ ਚਰਨਾਂ ਵਿੱਚ, ਹਿਰਨ ਸਮਝ ਕੇ ਉਹ ਜਾ ਲੱਗਾ। ਜਦੋਂ ਤੀਰ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਵੱਜਾ, ਨੱਠਾ ਆਇਆ ਵੀ ਜਾ ਕੇ ਸ਼ਿਕਾਰ ਪਕੜਨਾ, ਜਦੋਂ ਕੋਲ ਆਇਆ ਵੇਖਿਆ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਹੈ, ਬੜਾ ਰੋਵੇ ਕਿ ਭਗਵਾਨ ਜੀ ਆ ਮੇਰੇ ਕੋਲ ਕੀ ਹੋ ਗਿਆ ਹੈ। ਸ਼੍ਰੀ ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਇਹ ਸ਼ਿਕਾਰੀ ਕਿਉਂ ਰੋਣਾ ਹੈ, ਇਹ ਤਾਂ ਹੋਣਾ ਹੀ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕੀਤਾ ਅਵਗਣ ਹਰਨ ਜਿਤਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਅਵਗਣ ਕੀਤਾ ਹਰਨ ਜਿਤਾਰੇ। ਗਲ ਨਾਲ ਲਾ ਲਿਆ, ਕਹਿੰਦੇ ਤਾਂ ਹੋਣਾ ਹੀ ਸੀ। ਰਾਮ ਚੰਦਰ ਦੇ ਰੂਪ ਵਿੱਚ ਅਸੀਂ ਤੈਨੂੰ ਮਾਰਿਆ ਸੀ ਤੀਰ, ਹੁਣ ਤੂੰ ਸਾਨੂੰ ਮਾਰ ਲਿਆ ਹੈ, ਲੈਣਾ ਦੇਣਾ ਸੀ ਤਾਂ ਪੂਰਾ ਹੋ ਗਿਆ ਹੈ, ਤੇਰਾ ਮੇਰਾ ਅੱਜ ਤੋਂ ਲੇਖਾ ਖਤਮ ਹੋ ਗਿਆ ਹੈ। ਇਹ ਗੱਲ ਇਹ ਹੈ ਕਿ ਸੰਤਾਂ ਨੂੰ ਮਸ਼ਕਰੀ ਕੀਤੀ ਨਾ ਇੱਕ ਜਾਦਵ ਕੋਲ ਦੇ ਬੱਚਿਆਂ ਨੇ, ਅਤੇ ਵੇਖ ਲਓ ਸਾਰੀ ਕੋਹਲੀ ਨਾਸ ਹੋ ਗਈ। ਅਤੇ ਸਤਿਗੁਰੂ ਜੀ ਕਹਿੰਦੇ ਹੈ, ਨਰਾਇਣ ਦਾਸ ਤੈਨੂੰ ਪਤਾ ਹੈ ਕਿ ਸੰਤਾਂ ਨੂੰ ਮਸ਼ਕਰੀ ਕਰੀਏ ਤਾਂ ਖਵਾਰ ਹੋ ਜਾਈਦਾ ਹੈ, ਜਿਹੜਾ ਹੈ ਮਿੱਟੀ ਵਿੱਚ ਮਿਲ ਜਾਈਦਾ ਹੈ।
ਭਾਂਡ ਭਗਤੀਏ ਡੂਮ ਲੋਕ,
ਤੇ ਇਹਦੇ ਜਿਹੜਾ ਤੂੰ ਕੰਮ ਫੜਿਆ ਹੈ ਨਾ, ਇਹਦੇ ਭਾਂਡ ਲੋਕ ਜਿਹੜੇ ਵੱਖੀਆਂ ਵਿੱਚ ਐਵੇਂ ਮੁੱਕੀਆਂ ਮਾਰੀ ਜਾਂਦੇ ਹਨ ਆਪੋ ਇਹਨੇ ਆਪਣੇ ਆਪ ਹੀ। ਅਤੇ ਇਸੇ ਤਰ੍ਹਾਂ ਭਗਤੀਏ ਜਿਹੜੇ ਸਵਾਂਗ ਵੱਖੋ ਵੱਖਰੇ ਬਣਾ ਕੇ ਰੂਪ ਨਗਲਾਂ ਲਾ ਲਾ ਕੇ ਦਿਖਾਉਂਦੇ ਆ ਮਰਾਸੀ ਲੋਕ, ਇਹ ਤੇ ਉਹਨਾਂ ਦਾ ਕੰਮ ਹੈ, ਸੰਤਾਂ ਦਾ ਕੰਮ ਨਹੀਂ ਹੁੰਦਾ ਜਿਹੋ ਜਿਹਾ ਤੂੰ ਕੰਮ ਫੜਿਆ ਹੈ।
ਇਨਕੀ ਹੈ ਜਹਕਾਰ,
ਇਹ ਤੇ ਉਹਨਾਂ ਦਾ ਕੰਮ ਹੈ। ਦੱਸ ਨਰਾਇਣ ਦੱਸ, ਇਹ ਸੰਤਾਂ ਦਾ ਕੰਮ ਹੈ, ਸੰਤਾਂ ਨੂੰ ਬਿਠਾ ਕੇ ਆਸਣ ਬਲਡਾ ਦੇਣਾ, ਮਸ਼ਕਰੀਆਂ ਕਰਨੀਆਂ, ਠੱਠੇ ਕਰਨੇ, ਗੱਲਾਂ ਬਾਤਾਂ ਦੀਆਂ ਕਰਨੀਆਂ, ਈਰਖਾ ਕਰਨੀ, ਇਹ ਸੰਤਾਂ ਦਾ ਕੰਮ ਨਹੀਂ ਹੈ। ਸੰਤ ਦੇ ਰੱਬ ਦੇ ਸਿਮਰਨ ਭਗਤੀ ਵਾਲੇ ਹੁੰਦੇ ਹੈ, ਤੂੰ ਸੰਤਾਂ ਵਾਲਾ ਕੰਮ ਨਹੀਂ ਕਰਦਾ।
ਜਾਓ ਭਈ ਤਬ ਉਨ ਕਹਿਓ ਮੈਂ ਬੰਦਾ ਦੋਰਾ,
ਹੱਥ ਜੋੜ ਕੇ ਕਿਹਾ ਹੈ ਸਤਿਗੁਰੂ ਜੀ, ਮੈਂ ਤੇ ਆਪ ਜੀ ਦਾ ਬੰਦਾ ਹਾਂ। ਬੰਦੇ ਦਾ ਅਰਥ ਹੁੰਦਾ ਹੈ ਗੁਲਾਮ ਹਾਂ ਸੱਚੇ ਪਾਤਸ਼ਾਹ ਜੀ। ਗੁਰੂ ਜੀ ਕਹਿਣ ਲੱਗੇ, ਜੇ ਤੂੰ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ।
ਮੈਂ ਤੋਹੇ ਸਿੰਘ ਗੁਰੂ ਤੂੰ ਮੋਰਾ,
ਮੈਂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਮੇਰੇ ਗੁਰੂ ਹੋ ਅੱਜ ਤੋਂ।
ਪਿਛਲੀ ਬਾਤ ਮਾਫ ਹਮ ਕੀਜੈ,
ਮਹਾਰਾਜ ਜੀ ਅਸੀਂ ਭੁੱਲਣ ਹਾਰ ਹਾਂ, ਸਾਨੂੰ ਤੇ ਸਮਝ ਨਹੀਂ ਹੈ ਕੋਈ। ਜਿਹੜੀ ਪਿਛਲੀ ਗੱਲ ਹੋ ਗਈ ਹੈ ਉਹਨੂੰ ਮਹਾਰਾਜ ਜੀ ਭੁਲਾ ਦਿਓ ਤੁਸੀਂ ਹੁਣ।
ਅਬ ਹੋਏ ਫਿਰ ਤੋਂ ਜੀ ਆਇਓ ਕੀ ਜੈ,
ਹਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਕੇ ਹੱਥ ਜੋੜ ਕੇ ਕਹਿੰਦਾ ਹਾਂ ਸੱਚੇ ਪਾਤਸ਼ਾਹ ਜੀ, ਜੇ ਅੱਗੇ ਤੋਂ ਮੈਂ ਗਲਤੀ ਕਰਾਂ ਜਿਵੇਂ ਤੁਹਾਡੇ ਮਨ ਵਿੱਚ ਆਵੇ ਉਹਦੀ ਜਿਹੜੀ ਕੋਈ ਸਜ਼ਾ ਦੇਣੀ ਹੋਵੇ ਉਹ ਦੇ ਦਿਓ ਮੈਨੂੰ।
ਅਬ ਮੈਂ ਭਇਓ ਤੁਮਾਰੋ ਦਾਸ।
ਹੁਣ ਤੇ ਮੈਂ ਸਾਰੇ ਜਿਹੜੇ ਹੈ ਸੰਤ ਮੰਤ ਛੱਡ ਕੇ ਮੈਂ ਤੁਹਾਡਾ ਦਾਸ ਸੇਵਕ ਹੋ ਗਿਆ ਹਾਂ, ਤੁਸੀਂ ਮੇਰੇ ਗੁਰੂ ਬਣ ਜਾਓ ਜੀ।
ਸੋ ਮੈਂ ਕਰੋ ਹੁਕਮ ਹੋਏ ਖਾਸ।
ਮਹਾਰਾਜ ਜੀ ਮੈਂ ਐਵੇਂ ਨਹੀਂ, ਜੋ ਤੁਸੀਂ ਹੁਕਮ ਕਰ ਦਿਓਗੇ ਨਾ, ਜੋ ਕਰੋਗੇ ਵੀ ਆਹ ਕਰਨਾ ਹੈ, ਉਹ ਮੈਂ ਤੁਹਾਡਾ ਖਾਸ ਤੌਰ 'ਤੇ ਕੰਮ ਕਰੂੰਗਾ। ਸੱਚੇ ਪਾਤਸ਼ਾਹ ਜੀ ਤੁਹਾਡਾ ਵਚਨ ਕਦੀ ਮੋੜਾਂਗਾ ਨਹੀਂ ਭੁੱਲ ਕੇ।
ਹਮਕੋ ਕੀਜੈ, ਹਮਕੋ ਕੀਜੈ ਆਪਣੋ ਦਾਸ।
ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਦਾਸ ਸੇਵਕ ਕਰ ਲਓ ਜੀ।
ਜਾਣ ਜਾਣ ਰਾਖੋ ਨਿਜ ਪਾਸ।
ਮਹਾਰਾਜ ਜੀ ਆਪਣਾ ਦਾਸ ਜਾਣ ਕੇ ਮੈਨੂੰ ਆਪਣਾ ਸੇਵਕ ਚੇਲਾ ਜਾਣ ਕੇ ਮੈਨੂੰ ਆਪਣੇ ਕੋਲ ਰੱਖ ਲਓ। ਜਿਹੜੀ ਕੋਈ ਭੁੱਲ ਗਲਤੀ ਹੋ ਗਈ ਹੈ ਉਹ ਮੇਰੀ ਬਖਸ਼ ਦਿਓ, ਕਿਉਂਕਿ ਮਹਾਰਾਜ ਜੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਮਹਾਰਾਜ ਜੀ ਗੁਰੂ ਕਦੇ ਭੁੱਲਦਾ ਨਹੀਂ ਹੈ, ਜੀਵ ਭੁੱਲਦੇ ਰਹਿੰਦੇ ਹੈ। ਤੂੰ ਕਰਦਾ ਆਪ ਭੁੱਲ ਹੈ ਭੁੱਲਣ ਵਿੱਚ ਨਹੀਂ, ਤੁਸੀਂ ਭੁੱਲਣ ਵਿੱਚ ਨਹੀਂ ਆਉਂਦੇ, ਅਸੀਂ ਜੀਵ ਭੁੱਲ ਜਾਂਦੇ ਹਾਂ। ਇਸ ਕਰਕੇ ਮਹਾਰਾਜ ਜੀ ਸਾਨੂੰ ਮੂਰਖਾਂ ਨੂੰ ਤੁਸੀਂ ਰੱਖ ਲਓ। ਇਹ ਨਰਾਇਣ ਦਾਸ ਬੈਰਾਗੀ ਸਤਿਗੁਰੂ ਜੀ ਦੀ ਸ਼ਰਣੀ ਬਹਿ ਕੇ ਇਸ ਤਰ੍ਹਾਂ ਬੇਨਤੀਆਂ ਕਰ ਰਿਹਾ ਹੈ। ਅੱਗੇ ਸਤਿਗੁਰੂ ਜੀ ਕਹਿਣਗੇ ਵੀ ਤੂੰ ਕਹਿਣਾ ਹੈ ਵੀ ਮਹਾਰਾਜ ਜੀ ਆਪਣਾ ਸਿੱਖ ਕਰੋ, ਪਰ ਸਿੱਖ ਬਣਨਾ ਬਹੁਤ ਔਖਾ ਹੈ। ਇਸ ਤਰ੍ਹਾਂ ਗੁਰੂ ਜੀ ਇਸ ਨੂੰ ਕਹਿਣਗੇ, ਪਰ ਇਹ ਆਪਣੀ ਸ਼ਰਧਾ ਭਾਵਨਾ ਨਰਾਇਣ ਦਾਸ ਦਿਖਾਏਗਾ, ਜਿਸ ਕਰਕੇ ਗੁਰੂ ਜੀ ਨੇ ਕਿਰਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਣਾਇਆ ਸੀ। ਆਪ ਜੀ ਇਤਿਹਾਸ ਤੋਂ ਜਾਣੂ ਹੀ ਹੋ। ਸਾਧ ਸੰਗਤ ਜੀ ਅੱਗੇ ਜਿਵੇਂ ਪ੍ਰਸੰਗ ਆਵੇਗਾ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਇੱਥੇ ਕਥਾ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਹਰੈ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਹਮਕੋ ਕੀਜੈ ਆਪਣੋ ਦਾਸ, ਜਾਨ ਜਾਨ ਰਾਖੋ ਨਿਜ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਬਿਨਾਸੀ ਅਗਲਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਬਰੋਏ, ਆਏ ਬ੍ਰਹਮ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ,
ਜੋ ਸਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ,
ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।